ਪੁਰਖ ਵਾਹਿਗੁਰੂ ਅੰਤਰਜਾਮੀ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਹੋਈ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਇਕੱਤਰ ਹੋ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਗਾਇਨ ਕਰ ਰਹੇ ਹਾਂ, ਸਰਵਣ ਕਰ ਰਹੇ ਹਾਂ। ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਸਾਂ ਦੇਸਾਂਤਰਾਂ ਦਾ ਰਟਣ ਕਰਕੇ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਦਾ ਉਧਾਰ ਕਰਦੇ ਹੋਏ ਮਿੰਟ ਗੁਮਰੀ ਦੇ ਇਲਾਕੇ ਸਤਕੜਾ ਨਗਰ ਵਿੱਚ ਪਹੁੰਚੇ ਹਨ। ਉੱਥੇ ਜੋ ਸ਼ਾਹੂਕਾਰ ਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਦੁਆਰਾ, ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਇਸ ਸ਼ਬਦ ਦੇ ਅਰਥ ਸਮਝਾਉਣਾ ਕਰੋ। ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਜੋ ਅਰਥ ਸਮਝਾਏ ਸੀ ਭਾਈ ਮਰਦਾਨਾ ਜੀ ਨੂੰ ਕਿ ਉਸ ਦਾ ਇਤਿਹਾਸ ਆਪ ਜੀ ਨੇ ਰੋਵੈ ਪਾਂਡਵ ਭੈ ਮੰਜੂ ਜਿਨ ਕੇ ਸੁਆਮੀ ਰਹਿਤ ਹਦੂਰ, ਆਪ ਜੀ ਨੇ ਕੱਲ ਇਹ ਸਰਵਣ ਕੀਤਾ ਸੀ ਕਿ ਪਾਂਡਵਾਂ ਨੇ ਦਿੱਗ ਵਿਜੇ ਕੀਤੀ, ਧਰਤੀ ਨੂੰ ਜਿੱਤ ਲਿਆ ਤੇ ਜਿੱਤਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਜੱਗ ਕੀਤਾ। ਦੁਰਯੋਧਨ ਨੂੰ ਬੁਲਾਇਆ, ਦੁਰਯੋਧਨ ਨੂੰ ਮਜ਼ਾਕ ਕਰ ਦਿੱਤਾ ਦ੍ਰੋਪਦੀ ਨੇ, ਦੁਰਯੋਧਨ ਦੇ ਮਨ ਵਿੱਚ ਗੁੱਸਾ ਆਇਆ। ਫਿਰ ਉਹਨਾਂ ਨੇ ਜੂਆ ਖੇਡਿਆ ਪਾਂਡਵਾਂ ਨੇ ਤੇ ਪਾਂਡਵ ਸਭ ਕੁਝ ਹਾਰ ਗਏ ਜੂਏ ਦੇ ਵਿੱਚ। ਫਿਰ ਜੰਗਲਾਂ ਨੂੰ ਚਲੇ ਗਏ, ਰਾਜਭਾਗ ਖਤਮ ਹੋ ਗਿਆ, 12 ਸਾਲ ਜੰਗਲਾਂ ਵਿੱਚ ਰਹੇ। ਫਿਰ ਮਨ ਵਿੱਚ ਵਿਚਾਰ ਕੀਤੀ ਕਿ ਹੁਣ ਕਿਤੇ ਛੁਪ ਕੇ ਰਹਿਣਾ ਚਾਹੀਦਾ, ਜਿੱਥੇ ਰੁਜ਼ਗਾਰ ਵੀ ਚੱਲੇ, ਛਕਣ ਵਾਸਤੇ ਕੁਝ ਮਿਲੇ। ਚੱਲਦੇ ਚੱਲਦੇ ਵਿਰਾਟ ਰਾਜੇ ਦੇ ਰਾਜ ਵਿੱਚ ਪਹੁੰਚ ਗਏ, ਜਿੱਥੇ ਵਿਰਾਟ ਨਾਮੇ ਰਾਜਾ ਰਾਜ ਕਰਦਾ ਸੀ ਤੇ ਯੁਧਿਸ਼ਟਰ ਉਹ ਚੌਪੜ ਖੇਲਦਾ ਰਾਜੇ ਦੇ ਵਿਰਾਟ ਦੇ ਨਾਲ, ਤੇ ਅਰਜਨ ਨੇ ਬੀਬੀਆਂ ਵਾਲੇ ਕੱਪੜੇ ਪਹਿਣ ਕੇ ਹੀਜੜੇ ਦਾ ਰੂਪ ਧਾਰਨ ਕਰ ਲਿਆ, ਉਹ ਰਾਜੇ ਦੀ ਸਪੁੱਤਰੀ ਨੂੰ ਨਾਚ ਸਿਖਾਉਂਦਾ ਹੈ, ਤੇ ਇੱਕ ਘੋੜਿਆਂ ਦੀ ਸੇਵਾ ਕਰਦਾ, ਦੂਜਾ ਗਊਆਂ ਦੀ ਸੇਵਾ ਕਰਦਾ, ਤੇ ਭੀਮ ਰਸੋਈਆ ਬਣ ਕੇ ਰਿਹਾ ਜੋ ਰਸੋਈ ਤਿਆਰ ਕਰਦਾ, ਲੰਗਰ ਤਿਆਰ ਕਰਦਾ, ਤੇ ਦ੍ਰੋਪਦੀ ਵਿਰਾਟ ਰਾਜੇ ਦੀ ਰਾਣੀ ਦੀ ਦਾਸੀ ਬਣ ਕੇ ਰਹੀ, ਉੱਥੇ ਸੇਵਾ ਕਰਦੀ ਹੈ। ਤੇ ਇੱਕ ਦਿਨ ਬੈਠੀ ਰਾਣੀ ਦੇ ਪਾਸ ਦ੍ਰੋਪਦੀ, ਉਹ ਰਾਣੀ ਦਾ ਭਰਾ ਆਇਆ ਰਾਣੀ ਦੇ ਪਾਸ, ਆਪਣੀ ਭੈਣ ਦੇ ਪਾਸ, ਤੇ ਜਦੋਂ ਵੇਖਿਆ ਦ੍ਰੋਪਦੀ ਕੋਲ ਬੈਠੀ ਹੈ, ਦ੍ਰੋਪਦੀ ਦੀ ਸੁੰਦਰਤਾ ਵੇਖ ਕੇ ਉਹ ਲੁਭਾਏਮਾਨ ਹੋ ਗਿਆ। ਉਸ ਵੇਲੇ ਬਾਂਹ ਤੋਂ ਪਕੜ ਲਿਆ, ਪਹਿਲਾਂ ਤੇ ਪਿਆਰ ਨਾਲ ਆਖਿਆ, ਮੈਂ ਤੈਨੂੰ ਪਿਆਰ ਕਰਦਾ, ਮੈਂ ਤੇਰੇ ਨਾਲ ਵਾਸ਼ਨਾ ਪੂਰਨ ਕਰਨੀ ਚਾਹੁੰਦਾ। ਫਿਰ ਜ਼ਬਰਦਸਤੀ ਬਾਂਹ ਤੋਂ ਫੜ ਲਿਆ, ਬਾਂਹ ਛਡਾ ਕੇ ਦਰੋਪਦੀ ਦੌੜੀ ਚਲੀ ਗਈ ਜਿੱਥੇ ਰਾਜ ਸਭਾ ਲੱਗੀ ਹੋਈ। ਰਾਜਾ ਬੈਠਾ ਸੀ ਅਨੇਕਾਂ ਲੋਕਾਂ ਦੇ ਵਿੱਚ ਤੇ ਉਸ ਵੇਲੇ ਕੂਕ ਪੁਕਾਰ ਕੀਤੀ। ਪਿੱਛੇ ਪਿੱਛੇ ਕ੍ਰਿਚਕ ਪਹੁੰਚ ਗਿਆ ਤੇ ਰਾਜੇ ਨੇ ਨੀਵੀਂ ਪਾ ਲਈ। ਕ੍ਰਿਚਕ ਨੂੰ ਵੇਖ ਕੇ ਇਤਨਾ ਬਹਾਦਰ ਬੰਦਾ ਹੈ, 1000 ਹਾਥੀਆਂ ਜਿੰਨਾ ਇਸ ਦੇ ਵਿੱਚ ਬਲ ਹੈ, ਇਸ ਦੀ ਵਿਰੋਧਤਾ ਕਰਨਾ ਦੁੱਖਾਂ ਨੂੰ ਬੁਲਾਵਾ ਦੇਣਾ ਹੈ, ਇਸ ਦੀ ਵਿਰੋਧਤਾ ਨਹੀਂ ਕਰਨੀ। ਤੇ ਦਰੋਪਦੀ ਆਖਣ ਲੱਗੀ, ਰਾਜਾ ਤੂੰ ਬੇਧਰਮੀ ਹੈ, ਤੇਰੇ ਵਿੱਚ ਧਰਮ ਨਹੀਂ। ਸਾਰੇ ਜਿਹੜੇ ਲੋਕ ਤੇਰੀ ਸਭਾ ਵਿੱਚ ਬੈਠੇ ਹੈ ਨਾ, ਇਹ ਵੀ ਕੁਕਰਮੀ ਹੈ। ਮੈਂ ਦੇਖ ਲਿਆ ਆਪਣੀਆਂ ਅੱਖਾਂ ਦੇ ਨਾਲ ਸਾਰਿਆਂ ਨੂੰ। ਭੀਮ ਨੂੰ ਬੜਾ ਗੁੱਸਾ ਆਇਆ ਤੇ ਭੀਮ ਨੇ ਨੇਤਰ ਲਾਲ ਕਰ ਲਏ। ਉਸ ਵੇਲੇ ਯੁਧਿਸ਼ਠਰ ਨੇ ਇਸ਼ਾਰਾ ਕਰਕੇ ਰੋਕ ਦਿੱਤਾ ਭੀਮ ਨੂੰ ਕਿ ਜੇ ਇੱਥੇ ਲੜਾਈ ਲੜੀ ਤੇ ਪ੍ਰਗਟ ਹੋ ਜਾਵਾਂਗੇ, ਲੋਕਾਂ ਵਿੱਚ ਪਤਾ ਲੱਗ ਜਾਏਗਾ ਕਿ ਇਹ ਪਾਂਡੂ ਹੈ। ਇਸ ਕਰਕੇ ਭੀਮ ਵੀ ਚੁੱਪ ਕਰ ਗਿਆ ਤੇ ਰਾਜੇ ਦੀ ਭਰੀ ਸਭਾ ਦੇ ਵਿੱਚ ਜ਼ਬਰਦਸਤੀ ਦਰੋਪਦੀ ਨੂੰ ਘਸੀਟ ਲਿਆ ਤੇ ਲੈ ਗਿਆ ਆਪਣੇ ਘਰ ਵਾਲੇ ਪਾਸੇ ਨੂੰ ਕਾਮ ਵਾਸ਼ਨਾ ਦੀ ਪੂਰਤੀ ਕਰਨ ਵਾਸਤੇ। ਰਸਤੇ ਵਿੱਚ ਦਰੋਪਦੀ ਨੇ ਆਖਿਆ ਕਿ ਮੈਨੂੰ ਛੱਡ ਦੇ, ਤਿਆਗ ਦੇ, ਮੈਂ ਤੇਰੇ ਮਨ ਦੀ ਇੱਛਾ ਪੂਰੀ ਕਰਾਂਗੀ। ਹੁਣ ਤੇ ਦਿਨ ਹੈ, ਰਾਤ ਨੂੰ ਮੈਂ ਤੇਰੇ ਪਾਸ ਆ ਜਾਵਾਂਗੀ, ਦੱਸ ਕਿੱਥੇ ਆਵਾਂ। ਉਸ ਵੇਲੇ ਕ੍ਰਿਚਕ ਨੇ ਆਖਿਆ ਕਿ ਸਕੂਲ ਦੇ ਵਿੱਚ ਆ ਜਾਵੀਂ, ਰਾਤ ਨੂੰ ਸਕੂਲ ਵਿੱਚ ਕੋਈ ਨਹੀਂ ਹੁੰਦਾ। ਤੇ ਦਰੋਪਦੀ ਆਖਣ ਲੱਗੀ, ਜ਼ਰੂਰ ਆਵਾਂਗੀ। ਇੱਕ ਗੱਲ ਆਖੀ ਕ੍ਰਿਚਕ ਨੇ, ਜੇ ਨਾ ਆਈ ਰਾਤ ਨੂੰ ਤੇ ਸਵੇਰੇ ਫਿਰ ਸਭ ਦੇ ਸਾਹਮਣੇ ਸਭਾ ਦੇ ਵਿੱਚੋਂ ਘਸੀਟ ਕੇ ਲੈ ਆਵਾਂਗਾ। ਇਉਂ ਉਹ ਦਰੋਪਦੀ ਵਾਪਸ ਆ ਕੇ ਭੀਮ ਕੋਲ ਰੋਈ ਤੇ ਭੀਮ ਆਖਣ ਲੱਗਾ ਕਿ ਮੈਂ ਜਾਵਾਂਗਾ ਤੇਰੀ ਜਗ੍ਹਾ ਤੇ ਉਸ ਸਕੂਲ ਦੇ ਵਿੱਚ। ਇਸਤਰੀਆਂ ਵਾਲੇ ਕੱਪੜੇ ਪਹਿਣ ਲਏ ਭੀਮ ਨੇ, ਉਸ ਸਕੂਲ ਵਾਸੇ ਵਾਲੇ ਪਾਸੇ ਨੂੰ ਚੱਲ ਪਿਆ। ਇੱਧਰ ਕ੍ਰਿਚਕ ਨੇ ਪੂਰੀ ਤਿਆਰੀ ਕਰ ਰੱਖੀ ਆ, ਲੈ ਕੇ ਗਿਆ ਉਹ ਪਾਧੇ ਨੂੰ, ਮਾਸਟਰ ਨੂੰ ਸਕੂਲ ਦੇ ਵਿੱਚ। ਉੱਥੇ ਭਾਵ ਕੇ ਸੇਜਾ ਵਿਛਾ ਦਿੱਤੀ, ਸੁਗੰਧੀਆਂ ਦਾ ਛਿੜਕਾਉ ਕੀਤਾ, ਫੁੱਲ ਮਾਲਾ ਲੈ ਕੇ ਬੈਠਾ ਹੈ। ਇਹ ਕ੍ਰਿਚਕ ਇੰਤਜ਼ਾਰ ਕਰਦਾ ਦਰੋਪਦੀ ਦੇ ਆਉਣ ਦਾ ਤੇ ਭੀਮ ਪਹੁੰਚਿਆ, ਆਵਾਜ਼ ਸੁਣੀ ਪੈਰਾਂ ਦੀ, ਖੁਸ਼ ਹੋ ਗਿਆ ਕਿ ਦਰੋਪਦੀ ਆ ਗਈ ਹੈ, ਮੈਂ ਆਪਣੀਆਂ ਇੱਛਾ ਪੂਰੀਆਂ ਕਰਾਂਗਾ। ਤੇ ਜਦੋਂ ਸਾਹਮਣੇ ਭੀਮ ਗਿਆ, ਹੱਥ ਵਿੱਚ ਹੱਥ ਪਾਇਆ, ਖਿੱਚ ਲਿਆ ਅੰਦਰ ਤੇ ਪਹਿਲਾਂ ਤੇ ਭੀਮ ਨੂੰ ਧਰਤੀ ਤੇ ਸੁੱਟ ਲਿਆ, ਫਿਰ ਭੀਮ ਨੇ ਸੁੱਟ ਲਿਆ। ਭੀਮ ਉਸ ਦੀ ਛਾਤੀ ਤੇ ਚੜ ਗਿਆ, ਉਸ ਦੀ ਇੱਕ ਬਾਂਹ ਤੋੜ ਦਿੱਤੀ, ਦੂਜੀ ਬਾਂਹ ਤੋੜ ਦਿੱਤੀ, ਦੋਵੇਂ ਲੱਤਾਂ ਤੋੜ ਦਿੱਤੀਆਂ, ਸਿਰ ਤੋੜ ਦਿੱਤਾ, ਛਾਤੀ ਦੇ ਨਾਲ ਲਾ ਦਿੱਤਾ ਤੇ ਦੋਨੇ ਲੱਤਾਂ ਤੇ ਬਾਹਾਂ ਪੇਟ ਦੇ ਵਿੱਚ ਰੱਖ ਦਿੱਤੀਆਂ। ਇਸ ਤਰ੍ਹਾਂ ਉਹ ਸ਼ਤੀਰ ਦੇ ਥੱਲੇ ਦੇ ਦਿੱਤਾ ਕ੍ਰਿਚਕ ਨੂੰ ਤੇ ਸਾਰੇ ਪਾਸੇ ਰੌਲਾ ਪੈ ਗਿਆ ਕਿ ਕ੍ਰਿਚਕ ਕਿਤੇ ਨਜ਼ਰ ਨਹੀਂ ਆਉਂਦਾ। ਤੇ ਢੂੰਡਦੇ ਢੂੰਡਦੇ ਚਲੇ ਗਏ ਉਸ ਸਕੂਲ ਦੇ ਵਿੱਚ, ਜਾ ਕੇ ਵੇਖਿਆ ਉੱਥੇ ਕ੍ਰਿਚਕ ਦੀ ਲਾਸ਼ ਸ਼ਤੀਰ ਦੇ ਹੇਠ ਦਿੱਤੀ ਹੋਈ ਹੈ। ਆਖਣ ਲੱਗੇ, ਇਹ ਸਾਰਾ ਕਾਰਨ ਦਰੋਪਦੀ ਦਾ ਹੈ, ਇਸ ਦੀ ਚਿਖਾ ਤਿਆਰ ਕੀਤੀ ਕ੍ਰਿਚਕ ਦੀ ਤੇ ਆਖਿਆ ਦਰੋਪਦੀ ਨੂੰ ਵੀ ਨਾਲ ਸਾੜਾਂਗੇ। 100 ਭਰਾ ਸੀ ਕ੍ਰਿਚਕ ਦਾ, ਖਿੱਚ ਕੇ ਲੈ ਗਏ ਦਰੋਪਦੀ ਨੂੰ ਚਿਖਾ ਦੇ ਪਾਸ। ਦਰੋਪਦੀ ਨੂੰ ਵਿੱਚ ਸਾੜਨ ਦੀ ਤਿਆਰੀ ਕੀਤੀ। ਭੀਮ ਨੇ ਰੌਲਾ ਸੁਣਿਆ, ਭੀਮ ਪਹੁੰਚ ਗਿਆ, ਬੜਾ ਭਿਆਨਕ ਰੂਪ ਧਾਰਨ ਕਰ ਲਿਆ ਭੀਮ ਨੇ, ਇੱਕ ਬ੍ਰਿਸ਼ ਧਰਤੀ ਤੋਂ ਉਖਾੜ ਕੇ ਆਪਣੇ ਹੱਥ ਵਿੱਚ ਲੈ ਲਿਆ। ਬੜੀ ਭਿਆਨਕ ਲੜਾਈ ਹੋਈ, ਕ੍ਰਿਚਕ ਦਾ 100 ਭਰਾ ਮਾਰਿਆ ਗਿਆ ਤੇ ਦਰੋਪਦੀ ਆਖਣ ਲੱਗੀ, ਇਹ ਗੰਧਰਵ ਜੋ ਮੇਰੇ ਰਖਵਾਲਿਆਂ ਨੂੰ ਉਹ ਆ ਗਏ, ਭੱਜ ਲਓ ਜਿੱਧਰ ਨੂੰ ਭੱਜਿਆ ਜਾਂਦਾ। ਇੱਕ ਦਾ ਸੰਸਕਾਰ ਕਰਨ ਵਾਸਤੇ ਆਏ ਸੀ, ਅਨੇਕਾਂ ਲੋਕਾਂ ਨੂੰ ਸਾੜ ਦਿੱਤਾ, ਭਾਵ ਕਿ ਸੰਸਕਾਰੇ ਗਏ ਅਨੇਕਾਂ ਲੋਕ। ਤੇ ਸਤਿਗੁਰੂ ਜੀ ਆਖਦੇ ਨੇ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਜੋੜਦਾ ਉਹ ਸੁਖੀ ਹੋ ਜਾਂਦਾ। ਉਸ ਵਾਹਿਗੁਰੂ ਦੇ ਨਾਮ ਤੋਂ ਬਗੈਰ ਸਾਰੀ ਦੁਨੀਆਂ ਦੇ ਲੋਕ ਦੁਖੀ ਹੈ। ਇਉਂ ਕਿ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਇਹ ਕੱਲ ਆਪ ਜੀ ਨੇ ਸਰਵਣ ਕੀਤਾ। ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਅੱਗੇ ਕੌਤਕ ਵਰਤਾਏ ਹੈ, ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀਓ।
ਦੁਇਰਾ ਬ੍ਰਹਮ ਗਿਆਨ ਜਿਨ ਕੇ ਹਿਰਦੈ ਜਾਣਿਓ ਸਹਿਜ ਸਰੂਪ।
ਬ੍ਰਹਮ ਗਿਆਨ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਤਪੰਨ ਹੁੰਦਾ ਪੈਦਾ ਹੁੰਦਾ ਉਹ ਆਪਣੇ ਸਹਿਜ ਸਰੂਪ ਨੂੰ ਜਾਣ ਲੈਂਦੇ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਕਰਦੇ ਨੇ, ਆਪਣੇ ਮੁੱਢ ਦੀ ਪਹਿਚਾਣ ਕਰਦੇ ਨੇ। ਉਹਨਾਂ ਦੇ ਮਨ ਦੀ ਬਿਰਤੀ ਸਹਿਜ ਪਦ ਵਿਚ ਆ ਜਾਂਦੀ ਹੈ, ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਤਿਨਕੇ ਪਦ ਪਰ ਬੰਦਨਾ ਉਚਰੋ ਕਥਾ ਅਨੂਪ।
ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਸੰਤਾਂ ਦੇ ਚਰਣਾ ਤੇ ਮੈਂ ਵੰਦਨਾ ਕਰਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਇਹ ਉਪਮਾ ਤੋਂ ਰਹਿਤ ਕਥਾ ਉਚਾਰਨ ਕਰਦਾ ਹਾਂ, ਜਿਸ ਦੀ ਉਪਮਾ ਨਹੀਂ ਆਖੀ ਜਾ ਸਕਦੀ ਇਸ ਜ਼ਬਾਨ ਦੇ ਨਾਲ।
ਜੋ ਪਈ ਸ੍ਰੀ ਅੰਗਦ ਸੁਣ ਅਗਲ ਪ੍ਰਸੰਗਾ।
ਤੇ ਭਾਈ ਬਾਲਾ ਜੀ ਆਖਦੇ ਨੇ, ਹੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਅਗਲਾ ਪ੍ਰਸੰਗ ਸਰਵਣ ਕਰੋ।
ਗੁਰੂ ਕਹਿਣ ਲੱਗ ਪੁਨ ਤੇ ਸੰਗਾ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਭਾਵ ਇਸ ਤਰ੍ਹਾਂ ਉਚਾਰਨ ਕਰਦੇ ਹਨ,
ਜਨਮੇਜੇ ਕੀ ਸੁਣੋ ਕਹਾਣੀ।
ਹੁਣ ਰੋਵੈ ਜਨਮੇਜਾ ਖੋਏ ਗਇਆ, ਇਹ ਕੀ ਕਾਰਨ ਪਾਪੀ ਪਇਆ। ਇਸ ਪੰਕਤੀ ਦਾ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿਸਥਾਰ ਕਰਕੇ ਸਮਝਾਉਂਦੇ ਹਨ।
ਜਿਉਂ ਦੁੱਖ ਪਾਇਓ ਤੇ ਸਭ ਜਾਣੇ।
ਇਹ ਰਾਜੇ ਜਨਮੇਜੇ ਨੇ ਜਿਸ ਤਰ੍ਹਾਂ ਦੁੱਖ ਪ੍ਰਾਪਤ ਕੀਤਾ ਆਪ ਸਭ ਕੁਝ ਜਾਣਦਿਆਂ ਹੋਇਆਂ ਉਸ ਨੂੰ ਪਤਾ ਸੀ। ਵਿਆਸ ਨੇ ਰਿਖੀ ਨੇ ਸਮਝਾ ਦਿੱਤਾ ਕਿ ਤੂੰ ਇਸ ਤਰ੍ਹਾਂ ਭਾਵ ਤੇਰੀ ਮੌਤ ਹੋਣੀ ਹੈ, ਇਹ ਕਾਰਜ ਨਾ ਕਰੀ। ਪਰ ਕੀਤਾ ਜਾਣਦਿਆਂ ਹੋਇਆਂ ਵੀ ਸਭ ਉਸਨੇ ਦੁੱਖ ਭੋਗਣਾ ਕੀਤਾ ਹੈ।
ਵੇਦ ਬਿਆਸ ਇੱਕ ਬਾਸੁਰ ਮਾਹੇ।
ਵੇਦ ਬਿਆਸ ਰਿਖੀ ਦੇ ਕੋਲ ਇੱਕ ਦਿਨ ਬੈਠਾ ਸੀ ਰਾਜਾ ਜਨਮੇਜਾ।
ਬੈਠੇ ਉਤੋਂ ਰਿਪਤ ਕੇ ਪਾਹੇ।
ਭਾਵ ਬਿਆਸ ਰਿਖੀ ਰਾਜੇ ਦੇ ਪਾਸ ਬੈਠੇ ਸੀ।
ਆਪਣੇ ਪਿਤਰਨ ਕੀ ਦੁੱਖ ਗਾਥਾ।
ਤੇ ਜੋ ਇਹ ਜਨਮੇਜਾ ਰਾਜਾ ਸੀ ਨਾ, ਆਪਣੇ ਪਿਤਰਾਂ ਦੇ ਦੁੱਖਾਂ ਦੀ ਕਹਾਣੀ ਕਿ ਮੇਰੇ ਪਿਤਰਾਂ ਨੂੰ ਦੁੱਖ ਕਿਵੇਂ ਮਿਲਿਆ, ਇਹ ਰਾਜਾ ਜਨਮੇਜਾ ਪੁੱਛਦਾ ਹੈ ਬਿਆਸ ਰਿਖੀ ਕੋਲੋਂ।
ਬੂਜਣ ਲਗਾ ਤਾਂ ਕੇ ਸਾਥਾ।
ਬਿਆਸ ਰਿਖੀ ਜੀ ਕੋਲੋਂ ਪੁੱਛਣ ਲੱਗਾ,
ਧਰਮ ਮੱਝ ਜਬੈ ਜੂਪ ਕੋ ਖੇਲਾ, ਜੀਤੇ ਬੀਤੇ ਕਾਲ ਦੁਹੇਲਾ।
ਕਹਿੰਦੇ ਜੋ ਜੁਧਿਸ਼ਠਰ ਹੈ ਬੜਾ ਧਰਮੀ ਸੀ, ਧਰਮ ਦੇ ਕੰਮ ਕਰਦਾ ਸੀ, ਤੇ ਉਸਨੇ ਜੂਆ ਕਿਉਂ ਖੇਲਿਆ, ਇਹ ਬਿਆਸ ਰਿਖੀ ਨੂੰ ਆਖਦਾ ਰਾਜਾ ਜਨਮੇਜਾ। ਜਦੋਂ ਸਭ ਕੁਝ ਪਤਾ ਸੀ ਜੂਆ ਖੇਲਿਆ ਤੇ ਜੂਏ ਦੇ ਵਿਚ ਸਭ ਕੁਝ ਹਾਰ ਦਿੱਤਾ ਤੇ ਭਾਵ ਬੜਾ ਦੁਖੀ ਹੋਇਆ, ਇਸ ਤਰ੍ਹਾਂ ਦੁੱਖ ਵਾਲੀ ਇਹ ਕਿਰਿਆ ਯੁਧਿਸ਼ਠਰ ਨੇ ਕਿਉਂ ਅਪਣਾਈ ਹੈ।
ਕਿਨਹੋ ਬਰਜਨ ਤੇ ਕੋ ਕਿਨੋ।
ਤੇ ਉਸ ਵੇਲੇ ਯੁਧਿਸ਼ਠਰ ਆਦਿਕ ਪਾਂਡਵਾਂ ਨੂੰ ਕਿਸੇ ਨੇ ਵਿਵਰਜਿਤ ਨਹੀਂ ਕੀਤਾ, ਰੋਕਿਆ ਨਹੀਂ, ਕਿਸੇ ਨੇ ਮਨੇ ਨਹੀਂ ਕੀਤਾ।
ਹਾਂਜੀ, ਰੋ ਕੋ ਕਰਮ ਜੋ ਧਰਮ ਪਰਬੀਨੋ।
ਇਹ ਧਰਮ ਦੇ ਵਿਚ ਪਰਪੱਕ ਸੀ ਤੇ ਫਿਰ ਵੀ ਉਸਨੇ ਇਹ ਪਾਪ ਕੀਤਾ, ਗੁਨਾਹ ਕੀਤਾ।
ਸ਼ੁਭ ਸੁਭਾਏ ਸਤਵਾਦੀ ਸੋਏ।
ਸਤਵਾਦੀ ਸੀ, ਸੁਭਾਅ ਵੀ ਬੜਾ ਸਾਊ ਸੀ, ਬੜਾ ਚੰਗੇ ਸੁਭਾਅ ਦਾ ਬੰਦਾ ਸੀ ਯੁਧਿਸ਼ਠਰ। ਹਾਂਜੀ,
ਐਸੀ ਬੁੱਧ ਕਾਸ ਤੇ ਹੋਏ।
ਭਾਵ ਇਹ ਖੋਟੀ ਬੁੱਧੀ ਉਸਨੇ ਕਿਉਂ ਧਾਰਨ ਕਰ ਲਈ।
ਭਨੈ ਬਿਆਸ ਜਨਮੇਜਾ ਸੁਣੀਏ।
ਬਿਆਸ ਰਿਖੀ ਜੀ ਆਖਦੇ ਨੇ, ਹੇ ਰਾਜਾ ਜਨਮੇਜਾ, ਇਹ ਸਾਰੀ ਕਹਾਣੀ ਆਪ ਸੁਣਨਾ ਕਰੋ।
ਈਸ਼ਰ ਨੇਤ ਅਵਸ਼ ਵੈ ਗੁਨੀਏ।
ਇਹ ਜੋ ਕੁਝ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖੇ ਹੈ ਨਾ, ਅਵਸ਼ ਇਸ ਮਨੁੱਖ ਨੂੰ ਇਹ ਭੋਗਣੇ ਪੈਂਦੇ ਆ। ਜਾਣਦਿਆਂ ਹੋਇਆਂ ਵੀ ਇਹ ਮਨੁੱਖ ਦੁੱਖਾਂ ਨੂੰ ਭੋਗਦਾ ਹੈ।
ਲੇਖ ਨਾ ਮਿਟਈ ਸਕੇ ਜੋ ਲਿਖਿਆ ਕਰਤਾਰ
ਜੋ ਕਰਤਾਰ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਇਹ ਲੇਖ ਲਿਖ ਦਿੱਤੇ ਹਨ ਉਹ ਮੇਟੇ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਭੋਗੇ ਬਿਨ ਭਾਗੇ ਨਹੀਂ ਕਰਮ ਬਲੀ ਬਲਵਾਨ
ਕੋਟੀ ਉਪਾਵਨ ਕੋ ਕਰੈ ਕੈਸੋ ਸਿਆਣਾ ਹੋਵੇ
ਜਿਤਨਾ ਮਰਜ਼ੀ ਕੋਈ ਸਿਆਣਾ ਹੋਵੇ ਕਰੋੜਾਂ ਯਤਨ ਕਰ ਲਵੇ ਇਸ ਤੋਂ ਛੁਟਕਾਰਾ ਕਰਨ ਦਾ ਨਹੀਂ ਹੁੰਦਾ ਹੋ ਜਾਂਦਾ
ਜਾਰੀ ਟਰਤ ਨ ਕਿਸੂ ਤੇ ਹੋਨਾਰ ਸੋ ਹੋਏ
ਟਾਲਿਆ ਹੋਇਆ ਕਿਸੇ ਕੋਲੋਂ ਇਹ ਭਾਣਾ ਟਾਲਿਆ ਨਹੀਂ ਜਾ ਸਕਦਾ ਜੋ ਹੋਣੀ ਹੈ ਉਹ ਹੋ ਕੇ ਰਹਿੰਦੀ ਅਵਾਸ਼ ਹੋ ਜਾਂਦੀ ਹੈ
ਜੋ ਪਈ ਕੈ ਜਨਮੇਜਾ ਸੁਨ ਮੁਨ ਰਾਏ
ਉਸ ਵੇਲੇ ਰਾਜਾ ਜਨਮੇਜਾ ਆਖਣ ਲੱਗਾ ਹੇ ਬਿਆਸ ਰਿਖੀ ਜੀ ਤੁਸੀਂ ਮੇਰੀ ਗੱਲ ਨੂੰ ਸੁਣਨਾ ਕਰੋ
ਆਗੈ ਸੁਧ ਕੋ ਦੇ ਬਤਾਏ
ਆਉਣ ਵਾਲੇ ਮੇਰੇ ਸਮੇਂ ਦੀ ਮੈਨੂੰ ਖਬਰ ਦੱਸ ਦਿਓ ਹਾਂਜੀ
ਹੁਣ ਹਰ ਹੋਵੇ ਤਬ ਕੈਸੇ
ਜਦੋਂ ਇਹ ਅਗਲੇ ਆਉਣ ਵਾਲੇ ਸਮੇਂ ਦੀ ਸੋਝੀ ਹੋ ਜਾਏ ਪਤਾ ਲੱਗ ਜਾਏ ਕਿ ਇਹ ਫਲਾਣਾ ਕਰਮ ਹੋਣਾ ਹੈ ਇਸ ਤਰ੍ਹਾਂ ਮੌਤ ਹੋਣੀ ਹੈ ਇਹ ਭਾਣਾ ਵਰਤਣਾ ਹੈ ਇਸ ਤਰ੍ਹਾਂ ਦੁੱਖ ਭੋਗਣੇ ਪੈਣੇ ਹੈ ਇਹ ਕਿਵੇਂ ਹੋ ਜਾਏਗੀ ਨਹੀਂ ਹੋ ਸਕਦੀ
ਹਾਂਜੀ ਅਣਜਾਣ ਤੋਂ ਹੈ ਜੈਸੇ ਤੈਸੇ
ਅਣਜਾਣ ਬੰਦਾ ਹੋਵੇ ਨਾ ਜਿਸ ਨੂੰ ਨਾ ਪਤਾ ਹੋਵੇ ਉਸ ਕੋਲੋਂ ਤੇ ਇਹ ਕੁਝ ਹੋ ਜਾਂਦਾ ਅਣਜਾਣ ਪੁਣੇ ਵਿਚ ਪਰ ਜਾਣਨ ਵਾਲੇ ਬੰਦੇ ਤੋਂ ਕਦਾ ਐਸਾ ਕੋ ਕਰਮ ਨਹੀਂ ਹੋ ਸਕਦਾ
ਬਿਆਸ ਕਹੈ ਤੁਮਰੀ ਸੁਧ ਜੋ ਪੂਰਬ ਕੋ ਲਿਓ ਸੁਨ ਸੋ
ਉਸ ਵੇਲੇ ਬਿਆਸ ਰਿਖੀ ਜੀ ਆਖਣ ਲੱਗੇ ਰਾਜਾ ਜਨਮੇਜਾ ਜੋ ਕੁਝ ਭਾਣਾ ਤੇਰੇ ਨਾਲ ਵਰਤਣਾ ਨਾ ਤੈਨੂੰ ਪਹਿਲਾਂ ਦੱਸ ਦਿੰਨੇ ਆ ਤੇ ਤੂੰ ਬਚ ਜਾਵੀ ਪਰ ਬਚ ਨਹੀਂ ਸਕੇਗਾ ਇਹ ਕੁਝ ਤੇਰੇ ਨਾਲ ਹੋ ਜਾਣਾ
ਇੱਕ ਤੁਰੰਗਨ ਤੁਮ ਠਿਗ ਆਵੇ
ਇੱਕ ਘੋੜੀ ਆਵੇਗੀ ਤੇਰੇ ਘਰ ਦੇ ਵਿਚ ਤੇਰੇ ਪਾਸ ਘੋੜੀ ਆਏਗੀ
ਉਹ ਮੁੱਲ ਨਿਜ ਧਾਮ ਰਖਾਵੇ
ਉਹ ਘੋੜੀ ਨੂੰ ਮੁੱਲ ਲੈ ਲਵੇਗਾ ਤੇ ਆਪਣੇ ਘਰ ਰੱਖੇਗਾ ਉਸ ਘੋੜੀ ਨੂੰ
ਵੈ ਅਲੂਡ ਬਣ ਜਾਏ ਅਖੇਰਾ
ਤੇ ਭਾਵ ਉਸ ਘੋੜੀ ਤੇ ਅਸਵਾਰ ਹੋ ਕੇ ਜੰਗਲ ਵਿਚ ਸ਼ਿਕਾਰ ਖੇਡਣ ਵਾਸਤੇ ਜਾਏਗਾ
ਦੱਖਣ ਦਿਸ਼ਾ ਕਰੇ ਨਿਜ ਫੇਰਾ
ਤੇ ਸਾਊਥ ਦੱਖਣ ਵਾਲੇ ਪਾਸੇ ਨੂੰ ਜਾਵੇਗਾ ਤੇ ਉਸ ਪਾਸੇ ਸ਼ਿਕਾਰ ਖੇਡਣ ਵਾਸਤੇ
ਅਧਿਕ ਸ਼ਰਮ ਪਾਵੇ ਤਿਸ ਬੇਰਾ
ਤੈਨੂੰ ਬਹੁਤ ਥਕਾਵਟ ਹੋ ਜਾਏਗੀ ਸ਼ਿਕਾਰ ਦੇ ਪਿੱਛੇ ਦੌੜਦਿਆਂ ਦੌੜਦਿਆਂ ਹਾਂਜੀ ਥੱਕ ਜਾਏਗਾ ਬੜਾ ਜ਼ਿਆਦਾ
ਤਟ ਸਰੋਵਰ ਤੂੰ ਕਰ ਹੈ ਡੇਰਾ
ਇੱਕ ਸਰੋਵਰ ਦੇ ਕਿਨਾਰੇ ਤੇ ਤੂੰ ਵਿਸ਼ਰਾਮ ਕਰੇਗਾ ਡੇਰਾ ਕਰ ਲਏਗਾ
ਇਕੱਲੋ ਪਾਵੇ ਤਿਸ ਬੇਰਾ
ਇਕੱਲਾ ਰਹਿ ਜਾਏਗਾ ਤੇਰੇ ਕੋਲ ਦੂਜਾ ਕੋਈ ਨਹੀਂ ਹੋਵੇਗਾ
ਤਦ ਦੋਏਰਾ ਇਕੱਲੋ ਬਨਵੇ ਸੋਵਈ ਸਰਵਰ ਨਿਕਸ ਤੁਰੰਗ
ਇਕੱਲਾ ਸੋਵੇਗਾ ਸਰੋਵਰ ਦੇ ਕਿਨਾਰੇ ਤੇ ਕੋਲ ਉਹ ਘੋੜੀ ਬੰਨ ਲਵੇਗਾ
ਤੁਮ ਟਿਗ ਜੋ ਐ ਬਾਜਨੀ ਕੇਲ ਕਰੈ ਤੇ ਸੰਗ
ਉਸ ਸਰੋਵਰ ਦੇ ਵਿਚੋਂ ਇੱਕ ਘੋੜਾ ਨਿਕਲੇਗਾ ਤੇ ਜਿਹੜੀ ਘੋੜੀ ਤੇਰੇ ਕੋਲ ਹੈ ਤੇ ਉਹ ਘੋੜੀ ਦੇ ਨਾਲ ਸਰੋਵਰ ਦੇ ਵਿਚੋਂ ਨਿਕਲਿਆ ਹੋਇਆ ਘੋੜਾ ਮਿਲਾਪ ਕਰੇਗਾ
ਜੋ ਪਈ ਗਰਭ ਰਹਿ ਤੇ ਦੋਏ ਬਛੇਰਾ
ਉਸ ਵੇਲੇ ਉਹ ਘੋੜੀ ਪ੍ਰੈਗਨੈਂਟ ਹੋ ਜਾਏਗੀ ਭਾਵ ਗਰਭਵਤੀ ਹੋ ਜਾਏਗੀ ਘੋੜੀ ਤੇ ਇੱਕ ਵਛੇਰੇ ਨੂੰ ਜਨਮ ਦੇਵੇਗੀ
ਸ਼ਾਮ ਕਰਨ ਚੰਦਰ ਦੁੱਤ ਹੀਰਾ
ਭਾਵ ਬੜਾ ਸੁੰਦਰ ਸਰੂਪ ਹੋਵੇਗਾ ਉਸ ਘੋੜੀ ਦਾ ਚੰਦਰਮਾ ਦੇ ਸਮਾਨ ਇਤਨੀ ਸੁੰਦਰਤਾ ਹੋਏਗੀ ਨਾ ਘੋੜੀ ਦੀ
ਤੇ ਸੋ ਤਬ ਹੀ ਜਾਗਰ ਚਾਵੇ
ਭਾਵ ਉਹ ਵਛੇਰੀ ਬੜੀ ਸੁੰਦਰ ਹੋਵੇਗੀ ਉਸ ਦੀ ਸੁੰਦਰਤਾ ਦੀ ਖੁਸ਼ੀ ਦੇ ਵਿਚ ਇੱਕ ਜੱਗ ਕਰੇਗਾ
ਬਹੁਤ ਬਿਪਰ ਤੁਮਰੇ ਠਿਗਿਆ ਮੈਂ
ਬੜੇ ਬ੍ਰਾਹਮਣ ਇਕੱਠੇ ਹੋ ਕੇ ਆਉਣਗੇ ਤੇਰੇ ਉਸ ਜੱਗ ਦੇ ਵਿਚ ਭੋਜਨ ਛਕਣ ਵਾਸਤੇ
ਤਾਂ ਬਿਗਨ ਕੋ ਹੋਵੇ ਐਸਾ ਮਹਾਪਾਪ ਲਾਗੇ ਤੁਝ ਜੈਸਾ
ਉੱਥੇ ਬੜਾ ਭਾਰੀ ਪਾਪ ਹੋਵੇਗਾ ਤੇਰੇ ਕੋਲੋਂ ਤੇ ਤੇਰੇ ਉਸ ਜੱਗ ਦੇ ਵਿਚ ਰੁਕਾਵਟ ਪੈ ਜਾਏਗੀ
ਓਏ ਬੜੋ ਦੁੱਖ ਭਾਰਤ ਸੁਨੇ
ਤੇ ਬੜਾ ਭਾਰੀ ਦੁੱਖ ਹੋਏਗਾ ਉਹ ਜੱਗ ਦੇ ਵਿਚ ਬ੍ਰਾਹਮਣ ਮਾਰਨ ਤੋਂ ਤੈਨੂੰ ਬ੍ਰਹਮ ਹੱਤਿਆ ਲੱਗੇਗੀ ਫਿਰ ਮਹਾਭਾਰਤ ਦੀ ਕਥਾ ਸੁਣੇਗਾ
ਕਿਸੂ ਥਾਮ ਤੂੰ ਬਚਨ ਨਾ ਮੰਨੇ
ਇੱਕ ਪ੍ਰਸੰਗ ਅਜਿਹਾ ਆਵੇਗਾ ਨਾ ਤੇ ਤੂੰ ਉਹ ਬਚਨ ਮੰਨੇਗਾ ਨੀ ਤੂੰ ਕਹੇਗਾ ਨਹੀਂ ਇਉਂ ਨੀ ਹੋ ਸਕਦਾ
ਦੁੱਖ ਕੁਛ ਰਹਿ ਪ੍ਰਾਣ ਹੱਥ ਹੋਏ
ਤੇਰੇ ਨੱਕ ਦੇ ਵਿਚ ਕੋੜ ਰਹਿ ਜਾਏਗਾ ਸਾਰੇ ਸਰੀਰ ਤੇ ਹੋ ਜਾਏਗਾ ਮਹਾਭਾਰਤ ਦੀ ਕਥਾ ਸੁਣ ਕੇ ਕਰਕੇ ਸਿਰਫ ਨੱਕ ਵਿੱਚ ਰਹਿ ਜਾਏਗਾ ਕੋੜ, ਤੇ ਉਸ ਤੋਂ ਬਾਅਦ ਜਦੋਂ ਨੱਕ ਚੜਾਏਗਾ ਮਰ ਜਾਏਗਾ।
ਅਬ ਮੈਂ ਪ੍ਰਗਟ ਕਈ ਸਭ ਸੋਏ,
ਜੋ ਕੁਝ ਹੋਣੀ ਤੇਰੇ ਨਾਲ ਹੋਣੀ ਆ ਨਾ ਆਉਣ ਵਾਲੇ ਭਵਿੱਖਤ ਸਮੇਂ ਦੇ ਵਿੱਚ, ਇਹ ਸਭ ਕੁਝ ਤੈਨੂੰ ਦੱਸ ਦਿੱਤੀ ਤੇ ਹੁਣੇ ਸੁਣ ਲੈ, ਪਰ ਇਹ ਹੋ ਜਾਣੀ ਹੈ, ਤੂੰ ਟਾਲ ਨਹੀਂ ਸਕੇਂਗਾ।
ਨੈ ਕਰੀਏ ਰਾਖੋ ਚੁੱਕ ਸਾਏ,
ਭਾਵ ਇਹ ਕੁਝ ਨਾ ਕਰੀ ਜੇ ਤੂੰ ਸੁੱਖ ਭੋਗਣੇ ਹੈ।
ਦੋਏਰਾ ਸੁਣ ਨਰੇਸ਼, ਬਿਸਮੈ ਭਇਓ ਬੰਜ ਤਿਆਗ ਦੀਏ ਬਾਜ।
ਵਿਆਸ ਰਿਖੀ ਜੀ ਦੇ ਕੋਲੋਂ ਇਹ ਗੱਲ ਸੁਣ ਕੇ ਨਾ ਉਸ ਵੇਲੇ ਰਾਜੇ ਜਨਮੇਜੇ ਨੇ ਘੋੜਿਆਂ ਦਾ ਵਪਾਰ ਕਰਨਾ ਬੰਦ ਕਰ ਦਿੱਤਾ, ਨਾ ਘੋੜੇ ਖਰੀਦਦਾ। ਹਾਂਜੀ,
ਕਾਰਨ ਤੇ ਨਿਰਮੂਲ ਤੇ ਕਹਤੇ ਹੋਵੇ ਕਾਜ।
ਕਹਿੰਦੇ ਜੇ ਜੜ ਹੀ ਪੱਟ ਦੇ ਉੱਤੇ ਦਰਖਤ ਪੈਦਾ ਕਿਵੇਂ ਹੋਏਗਾ? ਇਹ ਪਾਪ ਦਾ ਜੜ ਹੈ, ਮੇਰੀ ਮੌਤ ਦੀ ਜੜ ਹੈ ਇਹ ਘੋੜਿਆਂ ਦਾ ਵਪਾਰ, ਤੇ ਮੈਂ ਘੋੜੇ ਖਰੀਦਾਂਗਾ ਇਹ ਨਹੀਂ, ਘੋੜੇ ਖਰੀਦਣੇ ਬੰਦ ਕਰ ਦਿੱਤੇ।
ਭਈ ਜਿਨੇ ਬੋਵੇ ਬੀਜ ਅਗਾਰੇ,
ਜੇ ਕੋਈ ਖੇਤ ਦੇ ਵਿੱਚ ਬੀਜ ਬੀਜੇਗਾ ਹੀ ਨਹੀਂ,
ਕਿਉਂ ਕੰਟਨ ਦੁੱਖ ਦੇ ਕੰਟਾਰੇ,
ਭਾਵ ਫਿਰ ਉਸ ਦੇ ਵਿੱਚ ਕੰਡੇ ਪੈਦਾ ਹੋ ਕੇ ਦੁੱਖ ਕਿਵੇਂ ਦੇਣਗੇ?
ਅਸਹਤ ਕਰ ਦਿੜਕੇ ਤੁਕ ਕਾਲਾ,
ਇਸੇ ਤਰ੍ਹਾਂ ਕਿਤਨੀ ਦੇਰ ਹੱਟ ਕਰਕੇ ਨਾ ਬਹੁਤ ਸਮੇਂ ਤੱਕ ਰਾਜੇ ਜਨਮੇਜੇ ਨੇ ਕਿਰਿਆ ਕੀਤੀ ਕਿ ਕੋਈ ਘੋੜੇ ਨਹੀਂ ਖਰੀਦਦਾ।
ਸੈਨਾ ਬੀਚ ਬਾਜ ਬਿਨ ਸਮੈ,
ਤੇ ਜੋ ਜਿਹੜੇ ਫੌਜ ਦੇ ਵਿੱਚ ਘੋੜੇ ਸੀ ਨਾ ਉਹ ਮਰਦੇ ਜਾ ਰਹੇ ਹਨ।
ਹੁਣ ਖਰੀਦਣਾ ਸੰਗ ਰਲਾਵੇ,
ਤੇ ਹੋਰ ਘੋੜੇ ਖਰੀਦਦਾ ਨੀ, ਪਹਿਲੇ ਮਰ ਜਾਂਦੇ ਨੇ ਤੇ ਖਰੀਦ ਖਰੀਦ ਕੇ ਹੋਰ ਨਾਲ ਨੀ ਰਲਾਉਂਦਾ ਉਹਨਾਂ ਦੇ।
ਭਈ ਅਲਪਤਾ ਜਬੈ ਤੁਰੰਗਾ,
ਭਾਵ ਜਦੋਂ ਘੋੜੇ ਬਿਲਕੁਲ ਥੋੜੇ ਰਹਿ ਗਏ ਨਾ।
ਸਚਿਵ ਬੰਦ ਕਰਕੇ ਨਿਪ ਸੰਗਾ,
ਉਸ ਵੇਲੇ ਵਜ਼ੀਰ ਨੇ ਦੋਵੇਂ ਹੱਥ ਜੋੜ ਕੇ ਰਾਜੇ ਨੂੰ ਬੇਨਤੀ ਕੀਤੀ।
ਇਉਂ ਪੋਪਨ ਕੋ ਸਰੈ ਨ ਕਾਜਾ,
ਹੇ ਰਾਜਨ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਨਾ ਇਸ ਤਰ੍ਹਾਂ ਰਾਜਿਆਂ ਦੇ ਕਾਰਜ ਕਦੇ ਨੀ ਸਰਿਆ ਕਰਦੇ।
ਜਸ ਪ੍ਰਣ ਧਰਿਓ ਆਪ ਮਹਾਰਾਜਾ,
ਹੇ ਮਹਾਰਾਜ ਜੈਸਾ ਪਰਣ ਤੁਸੀਂ ਕਸਮ ਖਾ ਲਈ ਆ ਨਾ ਘੋੜੇ ਨੀ ਖਰੀਦਣੇ, ਤੇ ਇਸ ਤਰ੍ਹਾਂ ਰਾਜ ਭਾਗ ਨੀ ਚੱਲਿਆ ਕਰਦਾ।
ਬਿਨ ਤੁਰੰਗ ਤੇ ਸੈਨਾ ਕੈਸੇ,
ਘੋੜਿਆਂ ਤੋਂ ਬਗੈਰ ਸੈਨਾ ਕਿਸ ਤਰ੍ਹਾਂ ਰਹਿ ਸਕਦੀ ਹੈ? ਸੈਨਾ ਲੜਾਈ ਕਿਵੇਂ ਕਰੇਗੀ ਘੋੜਿਆਂ ਤੋਂ ਬਗੈਰ?
ਅਸਬ ਖਰੀਦੋ ਸੈਨਾ ਹੇਤੋ,
ਤੁਸੀਂ ਆਪਣੇ ਵਾਸਤੇ ਨਾ ਖਰੀਦੋ, ਫੌਜ ਵਾਸਤੇ ਸੈਨਾ ਵਾਸਤੇ ਘੋੜੇ ਖਰੀਦ ਲਓ।
ਆਪ ਨਾ ਚੜੋ ਬਿਨੀਤ ਨਕੇਤੋ,
ਤੇ ਆਪ ਨਾ ਚੜੋ ਘੋੜੇ ਤੇ ਸਵਾਰ ਨਾ ਹੋਇਓ ਤੁਸੀਂ। ਹਾਂਜੀ,
ਦੇਸ਼ਨ ਦੇਸ਼ ਸੁਦਾਗਰ ਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦੁਰਾਡੇ ਤੋਂ ਚੱਲ ਚੱਲ ਕੇ ਜੋ ਘੋੜਿਆਂ ਦੇ ਸੁਦਾਗਰ ਘੋੜਿਆਂ ਦਾ ਵਪਾਰ ਕਰਨ ਵਾਸਤੇ ਆਉਂਦੇ ਨਾ ਆਪਣੇ ਪਾਸ।
ਨਾਮ ਸੁਜਾ ਸੁਨ ਤੁਮ ਡਿਗਿਆ ਮੈਂ,
ਇਹ ਭਾਵ ਬੜੇ ਉਹ ਆਉਂਦੇ ਨੇ ਵਪਾਰ ਕਰਨ ਵਾਸਤੇ ਤੁਹਾਡੇ ਕੋਲ, ਤੇ ਭਾਵ ਬੜਾ ਜਸ ਸੁਣਿਆ ਉਹਨਾਂ ਨੇ ਤੁਹਾਡਾ ਕਿ ਰਾਜਾ ਜਨਮੇਜਾ ਘੋੜਿਆਂ ਦਾ ਬੜਾ ਵੱਡਾ ਵਪਾਰੀ ਹੈ।
ਸੋ ਸਭ ਹੀ ਚੱਲ ਜਾਏ ਨਿਰਾਸੇ,
ਉਹ ਵਾਪਸ ਚਲੇ ਜਾਂਦੇ ਨੇ ਜਦੋਂ ਘੋੜਿਆਂ ਦਾ ਵਪਾਰ ਨਹੀਂ ਕਰਦੇ ਤੁਸੀਂ।
ਨਿੰਦਾ ਮੁਕਤੇ ਹੀਨ ਹੁਲਾਸੇ,
ਤੁਹਾਡੀ ਬੜੀ ਨਿੰਦਾ ਕਰਦੇ ਜਾਂਦੇ ਆ ਵਾਪਸ ਚਲੇ ਜਾਂਦੇ।
ਮੰਤਰੀ ਕੇ ਬਚਨ ਰਾਜਾਨਾ,
ਜਦੋਂ ਰਾਜੇ ਨੇ ਆਪਣੇ ਮੰਤਰੀ ਦੇ ਕੋਲੋਂ ਇਹ ਬਚਨ ਸੁਣੇ ਨਾ। ਹਾਂਜੀ,
ਹਿਰਦੇ ਗੁਨੀ ਇਨ ਸੱਚ ਬਖਾਨਾ,
ਉਸ ਵੇਲੇ ਰਾਜੇ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਜੋ ਕੁਝ ਮੇਰੇ ਮੰਤਰੀ ਨੇ ਆਖਿਆ ਬਿਲਕੁਲ ਸੱਚ ਆਖਿਆ।
ਹਮਸੋ ਭੂਪ ਨਲੇ ਤੁਰੰਗਾ,
ਮੇਰੇ ਕੋਲੋਂ ਰਾਜੇ ਆਦਿਕ ਘੋੜੇ ਨੀ ਖਰੀਦਦੇ, ਵਪਾਰ ਨੀ ਕਰਦੇ।
ਹਮਸੇ ਭੂਪ ਨਲੇ ਤੁਰੰਗਾ, ਤੂੰ ਇਹ ਬੰਜ ਕਰੇ ਕਿਸ ਸੰਗਾ,
ਤੇ ਕਹਿੰਦੇ ਇਹ ਰਾਜਾ ਸਾਡੇ ਕੋਲੋਂ ਘੋੜੇ ਨੀ ਖਰੀਦਦਾ, ਇਸ ਤਰ੍ਹਾਂ ਤੁਹਾਡੀ ਨਿੰਦਾ ਕਰਦੇ ਕਿ ਹੋਰ ਇਹ ਕਿਸ ਨਾਲ ਵਪਾਰ ਕਰਦੇ, ਸਾਡੇ ਨਾਲ ਕਿਉਂ ਨੀ ਕਰਦੇ? ਹਾਂਜੀ,
ਕਹਿਓ ਬਿਆਸ ਨੇ ਬੜਵਾ ਲੀਜੈ,
ਉਸ ਵੇਲੇ ਬਿਆਸ ਵਾਹਿਗੁਰੂ ਇਹ ਮੰਤਰੀ ਆਖਦਾ ਕਿ ਬਿਆਸ ਰਿਖੀ ਨੇ ਆਖਿਆ ਘੋੜੀ ਨੀ ਖਰੀਦਣੀ, ਘੋੜੀ ਨਾ ਲਓ। ਹਾਂਜੀ,
ਤੇ ਪਰ ਚੜ ਕਿਤ ਗਮਨ ਨਾ ਕੀਜੈ,
ਘੋੜੀ ਤੇ ਚੜ ਕੇ ਹੋਰ ਕਿਸੇ ਪਾਸੇ ਜਾਣਾ ਨਹੀਂ ਹੈ।
ਸੋਨੇ ਲਿਓ ਐ ਸੋਰ ਧਾਰੇ,
ਬਿਆਸ ਰਿਖੀ ਦੀ ਆਗਿਆ ਮੰਨ ਲਓ, ਘੋੜੀ ਨਾ ਖਰੀਦਿਓ। ਹਾਂਜੀ,
अस खरीदन बुद्ध बिचारे
घोड़े खरीद लो। इस तरह घोड़े खरीदन वास्ते मन विच विचार धारण कर ली।
बोलो लेवन लगियो तुरंगा।
फिर राजा घोड़े खरीदन लग गया, व्यापार करन लग गया घोड़िया दा।
धन दे वैले सर्व कुरंगा।
ते भाव धन दे के ना माया आदक हिरन वर्गे सुंदर चुंगिया मारन वाले सुंदरता वाले घोड़े खरीद लेंदा हिरना वर्गे दौड़न वाले।
हाँ, एक समय एक आए सुदागर।
एक समय ना एक सुदागर आ गया घोड़िया दा व्यापारी।
संग तुरंगन चपल उजागर।
ते भाव एक उस दे कोल बड़ी सुंदर घोड़ी है, इतनी सुंदरता वाली है ना, वेख के बंदा लुभाए मान हो जांदा उस घोड़ी नू।
जब भूपत को आन दिखारे।
जदों ओ घोड़ी राजे नू विखाई ना लिया के।
रहे रीज नर लख गुण वारे।
जेड़े गुणा वाले मनुख सी ना घोड़िया ते घोड़िया नू जानन वाले के घोड़िया घोड़िया दे विच की गुण हुंदे है, ओ सारे बड़े सिफत करदे उस घोड़ी दी के घोड़ी बड़ी चंगी है।
निपत समीप कहते अस बैना।
राजे दे कोल उन्होंने सियाने मनुखा ने ए बचन आखे।
बाजन ए उचित तुम एना।
ए राजन ए घोड़ी ना तुहाडे खरीद के तुहाडे घर दे विच रखण वाली है, बड़ी सुंदर है।
लेट के राखो जना बछेरे।
भाव ए घोड़ी लैके अपने घर विच रख लो ते ए बछेरिया नू जन्म तां देवेगी ना।
अत सुंदर गुण जास कनेरे।
जिस दे विच बड़े ज्यादा सुंदर गुण है, बड़े सुंदर गुणा वाली है घोड़ी।
चढ़न उचित सो हुए तुम्हारे।
ए घोड़ी तुहाडे चढ़न दे योग है, बड़ी लायक है। इस घोड़ी ते जदों सवार होगे ना बड़े सुंदर लगोगे।
बड़वा पै न चढ़ो मन धारे।
ते भाव जे विवर्जित कीता ते ना भाव के घोड़ी ते ना चढ़ो ना सवार हो।
इस प्रकार सुन तिसकी बानी।
इस तरह सुन के ना उस दे कोलों ए गल राजा जनमेजा।
लियो तुरंगन मन ठहराने।
विचार आ गई के एक घोड़ी खरीद लवा।
सुंदर देख रिदा लो भाया।
घोड़ी दी सुंदरता वेख के मन विच लालच आ गया घोड़ी खरीदन दा।
दब सुदागर को देवाया।
ते ओ व्यापारी नू धन दे दिता घोड़ी खरीदन वास्ते।
ले कर राखी एत बदामन।
भाव हेत प्या वधाउण वास्ते ना अगे बंस वध जाए घोड़े आदक पैरा के, इस करके घोड़ी लै लई।
गुण मंदर सुंदर जिया सुहामन।
भाव बड़े सुंदरता दा घर एक घोड़ी घर दे विच बन्नी हुई बड़ी सुंदर लगेगी।
असपाल जो सेवक आहे।
इतने आदक जो सेवक सी ना इस दे राजे दे भाव के सेवा करन वाले।
चढ़ कर फिर अत जब जाहे।
जेड़ा घोड़िया दी सेवा करदी सी ना उस घोड़ी ते असवार होके जेड़ी खरीदी सी इधर उधर कमाउंदा ओह सेवादार।
कह आन सो भूपत पासो।
सहजे सहजे चाल चला चला के ना घोड़ी वापस तबेले विच बन के ते राजे कोल आके घोड़ी दी सिफत करदा।
पुराना पिखियो बेग अस जासो।
हे राजन इतनी सुंदर चाल वाली घोड़ी अगे कदी नी वेखी पहला।
चढ़न उचित सुरावर केरे।
राजन ए आप जी दे चढ़न दे योग है, एक बारी चढ़ के देखो इस घोड़ी ते।
सुन गुण भोप चढ़ियो एक बेरा।
जदों ए घोड़ी दे गुण सुने ना राजे ने ते एक बारी घोड़ी ते असवार हो गया।
दखण दिश को गयो अखेरा।
दखण दिशा वाले पासे शिकार खेडन वास्ते चलिया गया घोड़ी ते सवार होके राजा।
निकस चलियो एक मिर्ग अगारे।
ओथों एक हिरन निकल के ना घोड़ी दे अगे दौड़िया।
देख तुरंगन पीछे डारे।
उस हिरन वाल वेख के राजे ने घोड़ी पीछे दुड़ा दिती है, हिरन दे मगर मगर जांदा।
पट एक संग पहुंचियो नाहे।
भाव इस तरह एक मगर दौड़िया जा रहा है उस दे उथों तक पहुंच नहीं सकिया।
गहन गमनियो बिपन गहन के माहे।
भाव उस नू फड़न वास्ते ना हिरन नू ते जंगल दे विच चलिया गया।
मार्ग मेरे को श्रम पा भारे।
मिर्ग नू मार लिया जंगल विच जाके ते बड़ा थक गया राजा।
ब्यास बखानी दीन बिसारे।
जो बचन ब्यास रिखी जी ने आखे सी ना कहे हुए बचन सारे भुल गया है।
सर तट सोयो पी कर पाने।
ओ सरोवर दे विचो पानी पी के सरोवर दे किनारे ते सौ गया।
निकट तुरंगन ਬ੍ਰਿਖ ਬੰਧਾਨੇ
ਤੇ ਉਹ ਘੋੜੀ ਸਰੋਵਰ ਦੇ ਨੇੜੇ ਇੱਕ ਬ੍ਰਿਖ ਦੇ ਨਾਲ ਬੰਨ ਦਿੱਤੀ ਪੇੜ ਦੇ ਨਾਲ
ਸਰੋਵਰ ਤੇ ਤਬ ਨਿਕਸ ਤੁਰੰਗਾ
ਸਰੋਵਰ ਦੇ ਵਿੱਚੋਂ ਇੱਕ ਘੋੜਾ ਨਿਕਲਿਆ ਹੈ
ਮੈਥੁਨ ਕੀਨ ਬਾਜਨੀ ਸੰਗਾ
ਘੋੜੀ ਦੇ ਨਾਲ ਉਸਨੇ ਕਾਮ ਵਾਸ਼ਨਾ ਭੋਗੀ ਹੈ
ਹੋਰ ਪ੍ਰਵੇਸ਼ੀ ਜਲ ਕੇ ਮਾਏ
ਉਹ ਘੋੜਾ ਪਾਣੀ ਦੇ ਵਿੱਚ ਪ੍ਰਵੇਸ਼ ਕਰ ਗਿਆ ਸੁਤਲਾਬ ਦੇ ਵਿੱਚ ਅਭੇਦ ਹੋ ਗਿਆ
ਭੂਪਤ ਸੁਧ ਪਾਈ ਕੋ ਨਾਹੇ
ਰਾਜਾ ਸੁੱਤਾ ਪਰ ਰਾਜੇ ਨੂੰ ਪਤਾ ਨੀ ਲੱਗਿਆ ਕੀ ਕੌਤਕ ਵਰਤਿਆ ਕਦੋਂ ਘੋੜਾ ਨਿਕਲਿਆ ਤੇ ਕਦੋਂ ਕੀ ਹੋਇਆ
ਛੁੱਟੀ ਨੀਂਦ ਹੈ ਕਰ ਸਵਾਰਾ
ਜਦੋਂ ਨੀਂਦ ਤੋਂ ਜਾਗਿਆ ਨਾ ਰਾਜਾ ਤੇ ਘੋੜੀ ਤੇ ਸਵਾਰ ਹੋ ਗਿਆ
ਆਨ ਪਹੁੰਚਿਓ ਆਪਣਾ ਅਗਾਰਾ
ਤੇ ਆਪਣੇ ਘਰ ਆ ਗਿਆ ਵਾਪਸ ਮੁੜ ਕੇ
ਤਾਰ ਗਰਭ ਤਿੰਨ ਦਿਨ ਬਛੇਰਾ
ਉਹ ਘੋੜੀ ਗਰਭਵਤੀ ਹੋ ਗਈ ਤੇ ਉਸਨੇ ਵਛੇਰੇ ਨੂੰ ਜਨਮ ਦਿੱਤਾ
ਸ਼ਿਆਮ ਕਰਨ ਤਨ ਰੁਚਿਰ ਕਨੇਰਾ
ਭਾਵ ਬੜੀ ਸੁੰਦਰਤਾ ਵਾਲਾ ਉਹ ਵਛੇਰਾ ਪੈਦਾ ਹੋਇਆ ਤੇ ਉਸ ਵੇਲੇ ਮਨ ਵਿੱਚ ਜੱਗ ਕਰਨ ਦੀ ਰੀਤ ਪੈਦਾ ਹੋ ਗਈ
ਜੱਗ ਉਚਿਤ ਅਸ ਮੂਰਤ ਕੀਨੀ
ਭਾਵ ਮਹੂਰਤ ਕੀਤੀ ਉਸ ਵਛੇਰੇ ਦੀ ਜੱਗ ਕੀਤਾ ਸਭ ਤੋਂ ਪਹਿਲਾਂ
ਮਿਲ ਰਿਪ ਕੋ ਮਸਲਤ ਦੀਨੀ
ਸਾਰੇ ਬ੍ਰਾਹਮਣਾਂ ਨੂੰ ਬੁਲਾਵਾ ਦਿੱਤਾ ਉਸ ਭਾਵ ਜੱਗ ਵਿੱਚ ਬੁਲਾ ਲਏ ਬ੍ਰਾਹਮਣ
ਮਖ ਕੀ ਜੈ ਸੁਜਸ ਬਡੇਰੋ
ਵਾਹਿਗੁਰੂ ਇਹ ਲੋਕਾਂ ਨੇ ਸਲਾਹ ਦਿੱਤੀ ਰਾਜੇ ਨੂੰ ਕਿ ਰਾਜਾ ਇਤਨੀ ਸੁੰਦਰਤਾ ਵਾਲੀ ਘੋੜੀ ਨੇ ਇਹ ਵਛੇਰਾ ਪੈਦਾ ਕੀਤਾ ਇਸ ਦੀ ਖੁਸ਼ੀ ਦੇ ਵਿੱਚ ਜੱਗ ਕਰਨਾ ਚਾਹੀਦਾ ਤੇ ਉਸ ਵੇਲੇ ਰਾਜੇ ਨੇ ਲੋਕਾਂ ਦੀ ਸਲਾਹ ਮੰਨ ਕੇ ਜੱਗ ਆਰੰਭ ਦਿੱਤਾ
ਜਾਏ ਪੁੰਨ ਫਲ ਹੋਤ ਕਨੇਰੋ
ਕਹਿੰਦੇ ਜੱਗ ਕਰਨ ਦਾ ਬੜਾ ਜ਼ਿਆਦਾ ਭਾਰੀ ਪੁੰਨ ਮਿਲਦਾ ਹੈ
ਕਹੇ ਸਬਨ ਕੇ ਨ੍ਰਿਪ ਬਿਰ ਮਾਇਆ ਬਿਆਸ ਬਰਤੰਤ ਹਿਰਦੇ ਵਿਚ ਰਾਇਆ
ਸਾਰਿਆਂ ਦੇ ਕਹਿਣ ਤੋਂ ਸਾਰੇ ਲੋਕਾਂ ਨੇ ਆਖਿਆ ਜੱਗ ਕਰਨ ਵਾਸਤੇ ਤੇ ਰਾਜਾ ਭਰਮ ਗਿਆ ਤੇ ਉਸ ਵੇਲੇ ਉਹ ਜੋ ਵਿਆਸ ਰਿਖੀ ਨੇ ਬਚਨ ਆਖੇ ਸੀ ਨਾ ਉਹ ਸਾਰੇ ਭੁੱਲ ਗਿਆ
ਮਖ ਅਰੰਭ ਕੀਨੋ ਤੇ ਕਾਲਾ
ਤੇ ਉਸ ਵੇਲੇ ਬੜਾ ਭਾਰੀ ਜੱਗ ਕੀਤਾ ਰਾਜੇ ਨੇ
ਜਦ ਕੈ ਜੀਤੇ ਨ੍ਰਿਪਤ ਵਿਸਾਲਾ
ਤੇ ਭਾਵ ਸਾਹ ਜਿਸ ਨੇ ਜਿੱਤੇ ਸੀ ਬੜੇ ਰਾਜੇ ਬੜੀ ਦੂਰ ਦੂਰ ਤੱਕ
ਅਨੇਕ ਪ੍ਰਕਾਰ ਸਵਾਰ ਆਹਾਰਾ
ਤੇ ਅਨੇਕਾਂ ਪ੍ਰਕਾਰ ਦੇ ਬੜੇ ਸਵਾਦਿਸ਼ਟ ਭੋਜਨ ਤਿਆਰ ਕੀਤੇ ਉਸ ਜੱਗ ਦੇ ਵਿੱਚ
ਵਿਪਰ ਬੁਲਾਏ ਬਹੁਤ ਅਗਾਰਾ
ਤੇ ਬੜੇ ਜ਼ਿਆਦਾ ਬ੍ਰਾਹਮਣ ਬੁਲਾਏ ਉਸ ਜੱਗ ਦੇ ਵਿੱਚ
ਗਮਨੇ ਉਦਾਨ ਦੇਣ ਕੇ ਹਿੱਤਾ
ਜਿੱਥੇ ਉਹ ਬ੍ਰਾਹਮਣਾਂ ਦੀ ਸਭਾ ਲੱਗੀ ਸੀ ਨਾ ਭੋਜਨ ਛਕਦੇ ਸੀ ਉੱਥੇ ਦਾਨ ਦੇਣ ਵਾਸਤੇ ਰਾਜਾ ਉਹਨਾਂ ਦੇ ਕੋਲ ਗਿਆ
ਇੱਕ ਪਟ ਮੈਂ ਪਟਰਾਨੀ ਸਮੇਤਾ
ਤੇ ਆਪਣੀ ਪਤਨੀ ਦੇ ਸਮੇਤ ਉੱਥੇ ਪਹੁੰਚਿਆ ਜੱਗ ਦੇ ਵਿੱਚ
ਵਿਪਰ ਬ੍ਰਿੰਦ ਕੇ ਬੀਚ ਪਹੁੰਚਾ
ਬਹੁਤ ਜ਼ਿਆਦਾ ਬ੍ਰਾਹਮਣਾਂ ਦੇ ਵਿੱਚ ਪਹੁੰਚ ਗਿਆ ਹੈ
ਭਇਓ ਭੁਨ ਤੇ ਤੀਆ ਪਟ ਉੱਚਾ
ਕਹਿੰਦੇ ਥੋੜੀ ਜੀ ਹਵਾ ਚੱਲੀ ਤੇ ਉਸ ਦੀ ਰਾਣੀ ਦੇ ਸਰੀਰ ਤੋਂ ਬਸਤਰ ਉੱਡ ਗਏ ਭਾਵ ਪਤਲੇ ਬਸਤਰ ਬਿਲਕੁਲ ਪਹਿਨੇ ਹੋਏ ਸੀ ਤੇ ਬਸਤਰ ਉੱਡ ਗਏ ਸਰੀਰ ਤੋਂ
ਤੇ ਛਿਨ ਬਿਖੇ ਬਿਲੋਕੇ ਅੰਗਾ
ਤੇ ਕਹਿੰਦੇ ਉਸ ਵੇਲੇ ਰਾਣੀ ਦੇ ਅੰਗ ਵੇਖੇ ਜਦੋਂ ਬ੍ਰਾਹਮਣਾਂ ਨੇ
ਸਰਬ ਦਿਜਨ ਕੀਏ ਹਾਸ ਉਤੰਗਾ
ਸਾਰੇ ਬ੍ਰਾਹਮਣਾਂ ਨੇ ਰਾਣੀ ਨੂੰ ਮਜ਼ਾਕ ਕੀਤਾ ਤਾੜੀਆਂ ਮਾਰ ਕੇ ਹੱਸ ਪਏ
ਦੇਖ ਭੂਪ ਕਰਾਉਂਦੀ ਹੋਰ ਭਾਰਾ
ਉਸ ਵੇਲੇ ਰਾਜਾ ਵੇਖ ਕੇ ਕਿ ਇਹਨਾਂ ਬ੍ਰਾਹਮਣਾਂ ਨੇ ਮੇਰੀ ਘਰਵਾਲੀ ਨੂੰ ਮਜ਼ਾਕ ਕੀਤਾ ਤੇ ਰਾਜਾ ਬੜਾ ਗੁੱਸੇ ਵਿੱਚ ਆ ਗਿਆ
ਉਚਿਤ ਅਨੁਚਿਤ ਕੱਛ ਨਾ ਵਿਚਾਰਾ
ਯੋਗ ਤੇ ਅਯੋਗ ਚੰਗੀ ਮਾੜੀ ਗੱਲ ਦੀ ਕੋਈ ਵਿਚਾਰ ਆਪਣੇ ਮਨ ਵਿੱਚ ਧਾਰਨ ਨਹੀਂ ਕੀਤੀ
ਪਕੜੇ ਨ੍ਰਿਪਤ ਬੋਤ ਬਿਪ ਜਾਰੇ
ਭਾਵ ਬ੍ਰਾਹਮਣ ਫੜ ਫੜ ਕੇ ਨਾ ਬੜੇ ਸਾੜ ਸਾੜ ਕੇ ਮਾਰ ਦਿੱਤੇ ਰਾਜੇ ਨੇ
ਇੱਕ ਚਿੰਨ ਬਿਖੈ ਸਰਬ ਹਨ ਡਾਰੇ
ਇੱਕ ਛਿਨ ਦੇ ਵਿੱਚ ਸਾਰੇ ਮਾਰ ਕੇ ਖਪਾ ਦਿੱਤੇ ਬ੍ਰਾਹਮਣ
ਮਹਾ ਪਾਪ ਤੇ ਭਾ ਦੁੱਖ ਪਾਰੇ
ਤੇ ਇਹ ਭਾਵ ਇਸ ਨੂੰ ਪਾਪ ਲੱਗਾ ਬ੍ਰਹਮ ਹੱਤਿਆ ਲੱਗੀ ਤੇ ਬੜਾ ਭਿਆਨਕ ਦੁੱਖ ਹੋਇਆ
ਬੜਿਓ ਕੁਸ਼ਟ ਤੇ ਦੇਹ ਮਝਾਰੇ
ਸਾਰੀ ਦੇਹ ਦੇ ਵਿੱਚ ਕੋਹੜ ਦਾ ਰੋਗ ਪੈਦਾ ਹੋ ਗਿਆ ਕੋਹੜੀ ਬਣ ਗਿਆ ਰਾਜਾ ਉਸ ਵੇਲੇ
ਆਨ ਬਿਆਸ ਬੋਰੋ ਸਮਝਾਇਓ ਭਾਰਤ ਕੋ ਇਤਿਹਾਸ ਸੁਣਾਇਓ
ਫਿਰ ਬਿਆਸ ਰਿਖੀ ਜੀ ਨੇ ਆ ਕੇ ਬੜਾ ਸਮਝਾਇਆ ਇਸ ਰਾਜੇ ਜਨਮੇਜੇ ਨੂੰ ਤੇ ਮਹਾਭਾਰਤ ਦੀ ਕਥਾ ਬਿਆਸ ਰਿਖੀ ਨੇ ਇਸ ਨੂੰ ਸੁਣਾਈ
ਕਯੋ ਭੀਮ ਕੋ ਜਬ ਇਤਿਹਾਸਾ।
ਜਦੋਂ ਭੀਮ ਸੈਨ ਦਾ ਇਤਿਹਾਸ ਸੁਣਾ ਰਹੇ ਸੀ ਨਾ ਬਿਆਸ ਰਿਖੀ ਜੀ ਇਸ ਰਾਜੇ ਜਨਮੇਜੇ ਨੂੰ,
ਕਰੀ ਬਗਾਏ ਬੀਚ ਆਕਾਸ਼ਾ,
ਕਹਿੰਦੇ ਹਾਥੀਆਂ ਨੂੰ ਪੂਛ ਤੋਂ ਫੜ ਫੜ ਕੇ ਭੀਮ ਸੈਨ ਨੇ ਆਕਾਸ਼ ਵੱਲ ਸੁੱਟੇ ਹਾਥੀ।
ਸੋ ਅਬਲੇ ਉੱਪਰ ਪਰਮਾਹੇ,
ਬਿਆਸ ਰਿਖੀ ਕਹਿੰਦੇ ਹੇ ਰਾਜਨ ਉਹ ਹਾਥੀ ਅਜੇ ਤੱਕ ਆਕਾਸ਼ ਵਿੱਚ ਘੁੰਮਦੇ ਫਿਰਦੇ ਹੈ।
ਬੌਰ ਨਾ ਪਰੇ ਧਰਾ ਪਰ ਆਏ,
ਦੁਬਾਰਾ ਉਹ ਹਾਥੀ ਧਰਤੀ ਤੇ ਆ ਕੇ ਨਹੀਂ ਡਿੱਗੇ।
ਸੁਣ ਕੇ ਭੂਪ ਨਮਾਨੀ ਬਾਣੀ,
ਜਦੋਂ ਬਿਆਸ ਰਿਖੀ ਇਹ ਕਥਾ ਸੁਣਾ ਰਹੇ ਨਾ ਹਾਥੀ ਆਕਾਸ਼ ਨੂੰ ਸੁੱਟੇ ਤੇ ਰਾਜਾ ਜਨਮੇਜਾ ਕਹਿੰਦਾ ਨਹੀਂ ਇਉਂ ਨਹੀਂ ਹੋ ਸਕਦਾ, ਬਿਲਕੁਲ ਝੂਠ ਹੈ।
ਨਾਕ ਐਂਟ ਬੈਠਿਓ ਬਿਨ ਜਾਣੇ,
ਇਸਨੇ ਨੱਕ ਚੜਾਇਆ ਬਿਨਾਂ ਜਾਣ ਬੁੱਝਣ ਤੋਂ, ਭਾਵ ਕੇ ਨੱਕ ਚੜਾ ਲਿਆ ਜਦੋਂ ਕੋਈ ਚੀਜ਼ ਪਸੰਦ ਨਾ ਹੋਵੇ ਤੇ ਆਮ ਨੱਕ ਚੜਾ ਦਿੰਦੇ, ਕਹਿੰਦੇ ਨਾ ਮੇਰੇ ਪਸੰਦ ਨਹੀਂ ਚੀਜ਼ ਹਾਂ ਜੀ।
ਮੰਤਰ ਸ਼ਕਤ ਤੇ ਬਿਆਸ ਉਤਾਰਾ,
ਮੰਤਰ ਪੜੇ ਬਿਆਸ ਰਿਖੀ ਨੇ ਮੰਤਰਾਂ ਦੀ ਸ਼ਕਤੀ ਦੇ ਨਾਲ ਹਾਥੀਆਂ ਦੇ ਕੁਰੰਗ ਥੱਲੇ ਸੁੱਟ ਕੇ ਦਿਖਾ ਦਿੱਤੇ।
ਸਭਾ ਮਝਾਰੀ ਸਭਨ ਦਿਖਾਰੇ,
ਸਭਾ ਦੇ ਵਿਚ ਡਿੱਗੇ ਹੋਏ ਕੁਰੰਗ ਰਾਜੇ ਜਨਮੇਜੇ ਦੇ ਸਮੇਤ ਸਾਰੀ ਸਭਾ ਨੂੰ ਬਿਆਸ ਰਿਖੀ ਜੀ ਨੇ ਦਿਖਾ ਦਿੱਤੇ।
ਕੁਸ਼ਟ ਨਾਕ ਮੈ ਰਹੋ ਤਦਾਏ,
ਸਾਰੇ ਸਰੀਰ ਤੋਂ ਕੋਹੜ ਦੂਰ ਹੋ ਗਿਆ ਪਰ ਜੋ ਨੱਕ ਚੜਾਇਆ ਸੀ ਨਾ ਨੱਕ ਦੇ ਵਿਚ ਕੋਹੜ ਰਹਿ ਗਿਆ।
ਰੋਇਓ ਜਨਮੇਜਾ ਦੁੱਖ ਪਾਏ,
ਉਸ ਨੱਕ ਵਿਚ ਕੋਹੜ ਰਹਿਣ ਤੋਂ ਰਾਜਾ ਜਨਮੇਜਾ ਬੜਾ ਪਛਤਾ ਦੁਖੀ ਹੋਇਆ ਰੋਇਆ।
ਤਿਸਤੇ ਛੂਟ ਗਏ ਤਨ ਪ੍ਰਾਣਾ,
ਉਹ ਨੱਕ ਵਿਚ ਕੋਹੜ ਰਹਿਣ ਤੋਂ ਰਾਜੇ ਜਨਮੇਜੇ ਦੀ ਮੌਤ ਹੋ ਗਈ।
ਕੀਨੋ ਤਵੈ ਪਰਲੋਕ ਪਿਆਨਾ,
ਆਪਕੇ ਪਰਲੋਕ ਗਮਨ ਕਰ ਗਿਆ, ਹਰੀਹਰ ਹੋ ਗਿਆ, ਚੜ ਗਿਆ ਹਾਂਜੀ।
ਇਸ ਜਗ ਮੈਂ ਅਨੰਦਤ ਗਿਆਨੀ,
ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਇਸ ਸੰਸਾਰ ਦੇ ਵਿਚ ਗਿਆਨੀ ਲੋਕ ਆਨੰਦ ਦੇ ਸਹਿਤ ਰਹਿੰਦੇ ਹਨ।
ਅਪਰ ਸਿੱਟ ਸਭ ਦੁਖੀ ਮਹਾਨੇ,
ਹੋਰ ਸਾਰੀ ਜਿਤਨੀ ਧਰਤੀ ਆ ਨਾ ਇਹ ਦੁੱਖਾਂ ਦੀ ਖਾਣ ਹੈ, ਦੁੱਖਾਂ ਦੇ ਗ੍ਰਸੇ ਹੋਏ ਲੋਕ ਦੁੱਖ ਭੋਗਦੇ ਹੈ।
ਪੀਰ ਜੇ ਸ਼ੇਖ ਮਸਾਇਕ ਜੇਤੇ,
ਪੀਰ ਸ਼ੇਖ ਮਸਾਇਕ ਜਿਤਨੇ ਵੀ ਆ ਨਾ ਸਾਰੇ
ਦਰਤ ਕਾਲ ਤੇ ਰੋਏ ਤੇਤੇ,
ਇਹ ਮੌਤ ਤੋਂ ਡਰਦੇ ਹੋਏ ਸਾਰੇ ਬੜੇ ਰੋਂਦੇ ਵਿਰਲਾਪ ਕਰਦੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਤਨ ਮਧਾਣੀਆਂ ਤੇ ਮਥੇ ਧਰਮ ਰਾਜ ਵਿਚਾਰੇ ਬੜੇ ਡਰਦੇ ਹੋਏ ਰੋਂਦੇ ਹੈ।
ਦੋਵੇਰਾ ਗੋਪੀ ਚੰਦ ਨ੍ਰਿਪ ਪਰਥਰੀ ਰੋਵੇ ਕੰਨ ਪੜਾਏ,
ਗੋਪੀ ਚੰਦ ਦੀ ਗੱਲ ਕਰਦੇ ਨੇ, ਇਹ ਵੀ ਜੋਗੀ ਸੀ ਗੋਰਖਨਾਥ ਦਾ ਚੇਲਾ ਤੇ ਭਰਥਰੀ ਵੀ ਚੇਲਾ ਸੀ ਗੋਰਖਨਾਥ ਦਾ, ਤੇ ਆਪਣੇ ਕੰਨ ਪੜਵਾ ਕੇ ਇਹ ਰੋਏ। ਇਥੇ ਟੂਕ ਮਾਤਰ ਜ਼ਰੂਰ ਆਖਾਂਗਾ, ਰਾਜਾ ਭਰਥਰੀ ਬੜਾ ਧਰਮਾਤਮਾ ਰਾਜਾ ਸੀ ਤੇ ਕਹਿੰਦੇ ਅਚਾਨਕ ਭਾਵੀ ਨੇ ਅਜਿਹਾ ਚੱਕਰ ਚਲਾਇਆ ਨਾ ਤੇ ਕਹਿੰਦੇ ਇੱਕ ਮਹਾਤਮਾ ਨੂੰ ਅੰਮ੍ਰਿਤਫਲ ਮਿਲਿਆ ਨਦੀ ਦੇ ਕਿਨਾਰੇ ਤੋਂ, ਇਸਨੇ ਆਪਣੀ ਮਹਾਤਮਾ ਨੇ ਰਾਜੇ ਨੂੰ ਦੇ ਦਿੱਤਾ ਕਿ ਰਾਜਾ ਧਰਮਾਤਮਾ ਹੈ ਭਰਥਰੀ ਨੂੰ। ਰਾਜੇ ਨੇ ਆਖਿਆ ਮੈਂ ਕੀ ਕਰਨਾ, ਮੈਂ ਆਪਣੀ ਘਰ ਵਾਲੀ ਨੂੰ ਦੇ ਦੇਣਾ, ਸੁੰਦਰ ਲੱਗੇਗੀ, ਅੰਮ੍ਰਿਤਫਲ ਖਾ ਕੇ ਅਮਰ ਹੋ ਜਾਏਗੀ। ਉਸਨੇ ਆਪਣੀ ਘਰ ਵਾਲੀ ਨੂੰ ਦੇ ਦਿੱਤਾ, ਘਰ ਵਾਲੀ ਨੇ ਹਥਵਾਨ ਨੂੰ ਦੇ ਦਿੱਤਾ ਹਾਥੀ ਚਲਾਉਣ ਵਾਲੇ ਨੂੰ, ਉਸਨੇ ਅੱਗੋਂ ਹਥਵਾਨ ਨੇ ਵੇਸਵਾ ਨੂੰ ਦੇ ਦਿੱਤਾ, ਵੇਸਵਾ ਨੇ ਰਾਜੇ ਨੂੰ ਦੇ ਦਿੱਤਾ। ਇਸ ਤਰ੍ਹਾਂ ਚੱਲ ਰਾਜੇ ਨੇ ਪੁੱਛਿਆ ਤੇ ਰਾਜੇ ਦੇ ਮਨ ਵਿਚ ਵੈਰਾਗ ਆ ਗਿਆ। ਫਿਰ ਰਾਜਾ ਜੰਗਲਾਂ ਨੂੰ ਚਲਿਆ ਗਿਆ, ਕੰਨ ਪੜਵਾ ਲਏ, ਘਰ ਘਰ ਭਿੱਖਿਆ ਮੰਗਣੀ ਪਈ ਤੇ ਰੋਇਆ। ਇਹ ਭਰਥਰੀ ਰਾਜਾ ਵੀ ਰੋਇਆ, ਗੋਪੀ ਚੰਦ ਵਰਗੇ ਵੀ ਕੰਨ ਪੜਵਾ ਪੜਵਾ ਕੇ ਰੋਏ ਹੈ।
ਕਰ ਤਜ ਬਾਹਰ ਨਿਕਸ ਕੇ ਪੁਨ ਕਰ ਮੰਗਣ ਜਾਏ,
ਫਿਰ ਘਰ ਬਾਰ ਤਿਆਗ ਕੇ ਇਤਨਾ ਵੱਡਾ ਮਹਾਨ ਰਾਜਾ, ਗਦੇਲਿਆਂ ਤੇ ਸੌਣ ਵਾਲਾ, ਸੁੰਦਰਤਾ ਦੇ ਸਹਿਤ ਰਾਜ ਭਾਗ ਭੋਗਣ ਵਾਲਾ, ਤੇ ਕੰਨ ਪੜਵਾ ਕੇ ਗਿਆ ਤੇ ਘਰ ਘਰ ਭਿੱਖਿਆ ਮੰਗਣੀ ਪਈ। ਰੋਵ ਹੈ ਰਾਜੇ ਕੰਨ ਪੜਾਏ, ਘਰ ਘਰ ਮੰਗ ਭਿੱਖਿਆ ਜਾਏ। ਹਾਂਜੀ,
ਜੋ ਪਈ ਬਹੁਤ ਯਤਨ ਕਰ ਦਰਬ ਕਮਾਇਓ,
ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਯਤਨ ਕਰਕੇ ਧਨ ਨੂੰ ਕਮਾਇਆ ਹੈ ਨਾ,
ਰੋਵੇ ਕਿਰਪਨ ਜਾਏ ਗਵਾਇਓ,
ਉਹ ਕਿਰਪਨ ਕੰਜੂਸ ਬੰਦਾ ਧਨ ਨੂੰ ਜੋੜ ਜੋੜ ਕੇ ਇਕੱਠਾ ਕਰਦਾ ਹੈ ਤੇ ਇਸ ਦੇ ਵਿੱਚੋਂ ਖਰਚ ਘੱਟ ਕਰਦਾ, ਕਮਾਉਂਦਾ ਵੱਧ ਹੈ, ਤੇ ਜਦੋਂ ਕੰਜੂਸ ਬੰਦਾ ਧਨ ਨੂੰ ਕਮਾ ਕੇ ਇਕੱਠਾ ਕਰ ਲੈਂਦਾ, ਜਦੋਂ ਉਹ ਧਨ ਚਲਾ ਜਾਏ ਨਾ, ਹਾਂਜੀ,
ਪੰਡਿਤ ਉਚਰੇ ਮੁਖ ਤੇ ਗਿਆਨਾ ਨਹੀਂ ਕਮਾਵੇ ਜਿਉਂ ਅਗਿਆਨਾ,
ਉਹ ਫਿਰ ਰੋਂਦੇ ਆ ਕੰਜੂਸ ਬੰਦੇ। ਇਸੇ ਤਰ੍ਹਾਂ ਪੰਡਿਤ ਜੋ ਗਿਆਨ ਕਮਾਉਂਦੇ ਆ ਨਾ ਤੇ ਭਾਵ ਉਹ ਅਗਿਆਨੀ ਬਣ ਜਾਂਦੇ, ਗਿਆਨ ਦੇ ਹੁੰਦਿਆਂ ਹੰਕਾਰੀ ਬਣ ਜਾਂਦੇ ਨੇ, ਉਹ ਫਿਰ ਗਿਆਨ ਗਵਾ ਕੇ ਅਗਿਆਨੀ ਬਣ ਕੇ ਰੋਂਦੇ ਐ।
ਅੰਤ ਕਾਲ ਜਮ ਕੇ ਬਸ ਹੋਏ,
ਅੰਤ ਵੇਲੇ ਜਮਾ ਦੀ ਪੁਰੀ ਵਿਚ ਜਾਂਦੇ, ਮੌਤ ਦੇ ਵਸ ਹੋ ਜਾਂਦੇ ਐ।
ਦੁੱਖ ਪਾਵੇ ਰੋਵੇ ਤਬ ਸੋਏ,
ਦੁੱਖ ਪਾ ਕੇ ਦੁਖੀ ਹੋ ਕੇ ਸਾਰੇ ਰੋਂਦੇ ਐ।
ਭਰਤਾ ਮ੍ਰਿਤੂ ਭਏ ਤੇ ਨਾਰੀ,
ਜਿਵੇਂ ਕਿਸੇ ਇਸਤਰੀ ਦਾ ਪਤੀ ਮਰ ਜਾਏ ਤੇ ਉਹ ਧਾਹ ਮਾਰ ਮਾਰ ਕੇ ਰੋਂਦੀ ਹੈ ਨਾ।
ਰੋਵੈ ਸੇ ਗੁਣ ਕਰਤੀ ਉਚਾਰੇ,
ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਇਸ ਤਰ੍ਹਾਂ ਦੀ ਵਿਚਾਰ ਕਿਰਿਆ ਧਾਰਨ ਕਰਕੇ ਕਹਿੰਦੇ, ਜਿਹੜੇ ਇਹ ਰੋਂਦੇ ਐ ਇਸ ਤਰ੍ਹਾਂ ਦੀ ਕਿਰਿਆ ਕਿ ਮੇਰਾ ਪਤੀ ਮਰ ਗਿਆ ਤੇ ਉਹ ਰੋਂਦੀ ਹੈ, ਬਾਲੀ ਰੋਵੈ ਨਾਹੇ ਪਤਾਰ। ਹਾਂਜੀ,
ਸ਼੍ਰੀ ਗੁਰ ਕੈ ਮਰਦਾਨਾ ਸੁਣੀਏ, ਸਭ ਸੰਸਾਰ ਦੁਖੀ ਗੁਨੀਏ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰੇ ਰੋਂਦੇ ਐ। ਇਸ ਤਰ੍ਹਾਂ ਆਪਣੇ ਮਨ ਦੇ ਵਿਚ ਵਿਚਾਰ ਕਰੋ, ਇਹ ਭਾਈ ਮਰਦਾਨਾ ਜੀ ਸੁਣੋ, ਸਾਰਾ ਸੰਸਾਰ ਇਹ ਦੁੱਖਾਂ ਦੀ ਖਾਣ ਹੈ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ।
ਹਸੇ ਮੋਹ ਮੈਂ ਗੈਤ ਦੁਖਾਰੇ,
ਤੇ ਭਾਵ ਮੋਹ ਦੇ ਵਿਚ ਫਸੇ ਹੋਏ ਵਿਚਾਰੇ ਦੁਖੀ ਹੋ ਕੇ ਬੜੇ ਰੋਂਦੇ ਐ।
ਜਗਤ ਉਦਤ ਕੋ ਪਾਏ ਨਾ ਪਾਰੇ,
ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਕਿਨਾਰਾ ਪ੍ਰਾਪਤ ਨਹੀਂ ਕਰ ਸਕਦੇ, ਇਸ ਕਰਕੇ ਰੋਂਦੇ ਰਹਿੰਦੇ ਨੇ।
ਮੰਨੈ ਨਾਉ ਸਹੀ ਜਿਣ ਜਾਏ,
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਐ ਨਾ, ਜਪਦੇ ਐ ਨਾ, ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਇਸ ਸੰਸਾਰ ਵਿੱਚੋਂ ਜਾਂਦੇ ਐ।
ਦੋਏਰਾ ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਿਣ ਜਾਏ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਜੋ ਜਪਦੇ ਆ ਨਾ, ਮੰਨ ਲੈਂਦੇ ਐ, ਸੁਣਿਆ ਮੰਨਿਆ ਮਨ ਕੀਤਾ ਭਾਉ, ਐਸੀ ਅਵਸਥਾ ਦੇ ਧਾਰਨੀ ਹੁੰਦੇ ਆ ਨਾ, ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਵਿੱਚੋਂ ਚਲੇ ਜਾਂਦੇ ਆ।
ਹੋਰ ਕਰਮ ਲੇਖੈ ਵਿਖੈ ਨਾ ਕੋ ਛੁੱਟ ਨੀ ਉਪਾਏ,
ਹੋਰ ਕੋਈ ਕਰਮ ਨਾ ਲੇਖੇ ਵਿੱਚ ਹੈ, ਨਾ ਕੋਈ ਛੁੱਟਣ ਦਾ ਯਤਨ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ।
ਚੌਪਈ ਹਿਰਦੇ ਸੁਧ ਸੇਵੈ ਸ਼੍ਰੀ ਨਾਮੋ,
ਤੇ ਆਪਣੇ ਮਨ ਨੂੰ ਸ਼ੁੱਧ ਕਰਕੇ ਜਿਹੜੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ, ਨਾਮ ਜਪਦੇ ਵਾਹਿਗੁਰੂ ਵਾਹਿਗੁਰੂ।
ਹਾਂਜੀ, ਤਿਨਕੋ ਲੇਖੈ ਸੋ ਕਾਮੋ,
ਤੇ ਉਹਨਾਂ ਨੂੰ ਲੇਖਾ ਕੋਈ ਨੀ, ਭਾਵ ਉਹ ਲੇਖੇ ਵਿਚ ਨੀ ਆਉਂਦੇ, ਵਾਹਿਗੁਰੂ ਦਾ ਨਾਮ ਜਪਦੇ ਜਪਦੇ ਪਵਿੱਤਰ ਹੋ ਜਾਂਦੇ।
ਧਰਮ ਰਾਏ ਕੋ ਕਾਗਦ ਫਾਰੈ,
ਤੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਤੇ ਜਿਨ੍ਹਾਂ ਨੇ ਲੇਖਾ ਦੇਣਾ ਸਮਝ ਲਿਆ ਨਾ, ਤੇ ਉਸ ਸਾਚੇ ਦੀ ਵਾਹਿਗੁਰੂ ਲੇਖਾ ਦੇਣਾ ਸੁਹੇਲਾ, ਜੋ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਤੇ ਉਹਨਾਂ ਨੂੰ ਲੇਖਾ ਦੇਣਾ ਸੁਹੇਲਾ ਹੈ, ਜਿਨ੍ਹਾਂ ਦੇ ਮਨ ਵਿਚ ਸੁਚਤਾ ਹੈ, ਪਵਿੱਤਰਤਾ ਹੈ, ਤੇ ਉਹ ਧਰਮ ਰਾਜੇ ਦੇ ਕਾਗਦ ਫਾੜ ਦਿੰਦੇ ਨੇ, ਉਹ ਲੇਖਾ ਦੇਣਾ ਸਮਝ ਲੈਂਦੇ।
ਜਾਵਤ ਪੰਥ ਨ ਕੋ ਅਟਕਾਰੈ,
ਵਾਹਿਗੁਰੂ ਦੇ ਮਾਰਗ ਤੇ ਚਲਦੇ ਚਲਦੇ ਉਹਨਾਂ ਨੂੰ ਕੋਈ ਰੋਕਣ ਵਾਲਾ ਨੀ, ਜਮ ਆਦਿਕ ਰੋਕ ਨੀ ਸਕਦੇ।
ਇਸੀ ਪ੍ਰਕਾਰ ਸਾਰ ਸੁਰ ਸੁਣ ਕਰਕੇ,
ਇਸੇ ਪ੍ਰਕਾਰ ਇਹ ਸਾਰੇ ਸ਼ਬਦ ਦਾ ਸਿਧਾਂਤ ਸਰਵਣ ਕਰਕੇ ਨਾ ਵਿਚਾਰ
ਰਹੋ ਸ਼ਾਹ ਪਗ ਪਰ ਸਿਰ ਧਰਕੈ,
ਇਹ ਸ਼ਾਹੂਕਾਰ ਨੇ ਜਦੋਂ ਇਸ ਸ਼ਬਦ ਦੀ ਵਿਚਾਰ ਸਤਿਗੁਰਾਂ ਕੋਲੋਂ ਸਰਵਣ ਕੀਤੀ ਨਾ, ਤੇ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਿਆ, ਉਸ ਵੇਲੇ ਸੇਠ ਨੇ
ਤੁਮਰੇ ਬਚ ਸਾਬਣ ਸਮ ਸਰਹੇ,
ਉਸ ਵੇਲੇ ਸੇਠ ਆਖਦਾ ਸਤਿਗੁਰੂ ਨਾਨਕ ਦੇ ਮਹਾਰਾਜ ਨੂੰ ਕਿ ਸਤਿਗੁਰੂ ਜੀ, ਜੋ ਤੁਹਾਡੇ ਬਚਨ ਹੈ ਨਾ, ਇਹ ਬੜੇ ਪਵਿੱਤਰ ਹੈ। ਸਤਿਗੁਰੂ ਮਹਾਰਾਜ ਜਿਵੇਂ ਕੱਪੜੇ ਨੂੰ ਮੈਂ ਵਾਹਿਗੁਰੂ ਸਾਬਣ ਧੋ ਦਿੰਦਾ, ਮੈਲ ਸਾਫ ਕਰ ਦਿੰਦਾ, ਇਸੇ ਤਰ੍ਹਾਂ ਤੁਹਾਡੇ ਬਚਨ ਮਨ ਦੀ ਮੈਲ ਉਤਾਰਨ ਵਾਲੇ ਹੈ।
ਚਲੋ ਅਬੈ ਮਮ ਸਦਨ ਪਵਿੱਤਰਾ, ਪਾਏ ਪਾਏ ਕੈ ਕਰੋ ਪਵਿੱਤਰਾ,
ਸਤਿਗੁਰੂ ਚਲੋ ਕਿਰਪਾ ਕਰੋ, ਮੇਰੇ ਘਰ ਦੇ ਵਿਚ ਆਪਣੇ ਪਵਿੱਤਰ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰੋ ਮਹਾਰਾਜ।
ਭਾਗ ਜਾਗੇ ਤੁਮ ਆਏ,
ਮੇਰੇ ਭਾਗ ਜਾਗੇ, ਮੈਂ ਵੱਡੇ ਭਾਗਾਂ ਵਾਲਾ ਬਣਿਆ, ਜੋ ਤੁਸੀਂ ਸਤਿਗੁਰੂ ਜੀ ਆ ਕੇ ਮੇਰੇ ਇਸ ਘਰ ਨੂੰ ਭਾਗ ਲਾਏ।
ਸਰਬ ਸਾਰ ਕੋ ਬਚਨ ਸੁਣਾਏ,
ਸਾਰੇ ਸਿਧਾਂਤ ਦੇ ਬਚਨ ਇਸ ਤਰ੍ਹਾਂ ਸਤਿਗੁਰੂ ਜੀ ਜੋ ਸਰਵਣ ਕਰਾਏ ਤੁਸੀਂ।
ਸੁਣ ਕਰ ਬਿਨੈ ਪ੍ਰਭੋ ਸੁਖ ਕਾਰੇ,
ਸੁਖਾਂ ਦੀ ਕਾਰ ਸਤਿਗੁਰੂ ਮਹਾਰਾਜ ਸੇਠ ਕੋਲੋਂ ਬਚਨ ਸੁਣ ਕੇ ਨਾ।
ਗਮਨੇ ਤਾਂ ਕੇ ਸਦਨ ਮਜਾਰੇ,
ਉਸ ਦੇ ਘਰ ਵਿਚ ਸਤਿਗੁਰੂ ਜੀ ਚਲੇ ਗਏ।
ਜਹਾਂ ਸਥਲ ਤੋਂ ਅਦਕ ਸੁਹਾਵਨ,
ਬੜਾ ਸੁੰਦਰ ਅਸਥਾਨ ਜੋ ਤਿਆਰ ਕੀਤਾ ਹੋਇਆ ਨਾ, ਉੱਥੇ ਸਤਿਗੁਰੂ ਜੀ ਪਹੁੰਚੇ ਹੈ।
ਤੈਂ ਇੱਕ ਕੀਨ ਪ੍ਰਿਆਂਕ ਡਸਾਵਨ,
ਉੱਥੇ ਸਾਫ ਜਗ੍ਹਾ ਤੇ ਬੜਾ ਇੱਕ ਸੁੰਦਰ ਪਲੰਘਾ ਸਤਿਗੁਰਾਂ ਵਾਸਤੇ ਡਾ ਦਿੱਤਾ ਹੈ।
ਬੈਠਾ ਰੇ ਕਰ ਪਾਉ ਵਿਸਾਲਾ,
ਬੜੀ ਭਾਵਨਾ ਕਰਕੇ ਪ੍ਰੇਮ ਕਰਕੇ ਸਤਿਗੁਰੂ ਜੀ ਨੂੰ ਉਸ ਪਲੰਘ ਤੇ ਬਿਠਾ ਦਿੱਤਾ।
ਬਹੁਰ ਪਾਏ ਪਾਈ ਨਿਜ ਬਾਲਾ,
ਤੇ ਫੇਰ ਆਪਣੀ ਪਤਨੀ ਨੂੰ ਲਿਆ ਕੇ ਨਾ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਣਾ ਤੇ ਝੁਕਾ ਦਿੱਤਾ। ਹਾਂਜੀ,
ਤੇ ਕੋ ਸ਼ਾਂਤ ਦੇਨ ਕੇ ਹਿਤਾ, ਬੋਲੇ ਸ਼੍ਰੀ ਬੇਦੀ ਕੁਲ ਕੇਤਾ।
ਬੇਦੀ ਕੁਲ ਦੇ ਭਾਵ ਕੇ ਚਿਰਾਗ ਸਤਿਗੁਰੂ ਨਾਨਕ ਦੇ ਮਹਾਰਾਜ ਇਹ ਸ਼ਾਹੂਕਾਰਨੀ ਨੂੰ ਸ਼ਾਂਤੀ ਬਖਸ਼ਣ ਵਾਸਤੇ ਨਾ ਉਸ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ।
ਅਬਲ ਪਿੰਗ ਕੋੜੀ ਪੱਤੀ ਹੋਏ,
ਭਾਵ ਕੇ ਭਾਵੇਂ ਬਿਲਕੁਲ ਕਮਜ਼ੋਰ ਹੋਵੇ, ਬਲ ਤੋਂ ਹੀਣਾ ਹੋਵੇ, ਭਾਵੇਂ ਪਿੰਗਲਾ ਹੋਵੇ, ਭਾਵੇਂ ਕੋੜੀ ਹੋਵੇ ਨਾ ਪਤੀ ਬੀਬੀ। ਹਾਂਜੀ,
ਪ੍ਰਭੂ ਸਮਾਨ ਲਖੈ ਤੀਆ ਜੋਏ,
ਜੋ ਉਸ ਦੀ ਪਤਨੀ ਹੁੰਦੀ ਹੈ ਨਾ ਉਸ ਨੂੰ ਰੱਬ ਦੇ ਸਮਾਨ ਜਾਣਦੀ ਹੈ, ਪਤੀ ਪਰਮੇਸ਼ਰ ਜਾਣਦੀ ਹੈ।
ਸਰਬ ਪੰਥ ਕੀ ਸੇਵਾ ਕਰੇ,
ਹਰੇਕ ਤਰੀਕਿਆਂ ਦੇ ਨਾਲ ਆਪਣੇ ਪਤੀ ਦੀ ਸੇਵਾ ਕਰਕੇ ਪਤੀ ਨੂੰ ਪ੍ਰਸੰਨ ਕਰਦੀ ਹੈ।
ਪਰ ਪੁਰਖਨ ਰਤ ਉਰ ਨੈ ਧਰੇ,
ਪਰਾਏ ਪੁਰਖਾਂ ਦੇ ਵਾਸਤੇ ਇੱਕ ਰਤੀ ਮਾਤਰ ਵੀ ਆਪਣੇ ਮਨ ਵਿੱਚ ਵਾਸ਼ਨਾ ਧਾਰਨ ਨਹੀਂ ਕਰਦੀ।
ਪਤੀ ਕੇ ਹੱਥ ਵੈ ਤਿਆਗੈ ਪ੍ਰਾਨਾ,
ਤੇ ਭਾਵ ਪ੍ਰਤੀ ਦੇ ਪਤੀ ਦੇ ਹਿੱਤ ਵਾਸਤੇ ਵਾਹਿ ਆਪਣੇ ਪ੍ਰਾਣ ਵੀ ਤਿਆਗ ਦਿੰਦੀ ਜੇ ਕਿਤੇ ਪਤੀ ਪ੍ਰਾਣ ਤਿਆਗ ਜਾਵੇ।
ਰੰਚ ਸਮਾਨ ਨ ਤਨ ਪਹਿਚਾਨਾ,
ਆਪਣੇ ਤਨ ਨੂੰ ਰੰਚਕ ਮਾਤਰ ਵੀ ਪਹਿਚਾਣਦੀ ਨੀ, ਪਤੀ ਦੇ ਨਾਲ ਸਤੀ ਹੋ ਜਾਂਦੀ ਹੈ।
ਜਾਏ ਸੁਰਗ ਸੁਖ ਪਾਏ ਬਡੇਰੇ,
ਤੇ ਸਵਰਗ ਦੇ ਵਿੱਚ ਜਾ ਕੇ ਬੜੇ ਭਾਰੀ ਸੁਖ ਭੋਗਦੀ ਹੈ, ਸੁਖ ਮਿਲਦੇ ਸਵਰਗਾਂ ਦੇ।
ਦੰਪਤ ਬਿਲ ਸੈ ਬਰਖ ਕਨੇਰੇ,
ਇਸ ਤਰ੍ਹਾਂ ਭਾਵ ਉਹ ਸ੍ਰੇਸ਼ਟ ਪ੍ਰਕਾਰ ਦੇ ਗੁਣਾਂ ਦੀ ਧਾਰਨੀ ਬਣ ਕੇ ਨਾ ਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀ ਹੈ।
ਅਰ ਨਾਰੀ ਜੋ ਨਿਜ ਪਤੀ ਤਿਆਗੇ,
ਜਿਹੜੀ ਨਾਰੀ ਆਪਣੇ ਪਤੀ ਨੂੰ ਤਿਆਗ ਦਿੰਦੀ ਹੈ ਨਾ,
ਪਰ ਪੁਰਖਨ ਭਿਖ ਕੈ ਅਨਹਾਰੇ,
ਤੇ ਪਰਾਏ ਪੁਰਖਾਂ ਨੂੰ ਸੁੰਦਰ ਵੇਖ ਕੇ ਉਹਨਾਂ ਦੀ ਖਿੱਚ ਵਿੱਚ ਖਿੱਚੀ ਜਾਂਦੀ, ਉਹਨਾਂ ਦੇ ਨਾਲ ਪਿਆਰ ਕਰਦੀ ਹੈ।
ਵੈ ਕਹਿੰਦੇ ਡਰ ਤਜੀ ਜਗ ਬਰੀੜਾ,
ਭਾਵ ਕੇ ਉਸਨੇ ਸੰਸਾਰ ਦੀ ਇਹ ਭਾਵ ਕੇ ਬਿਸ਼ਰਮੀ ਨੂੰ ਤਿਆਗ ਦਿੱਤਾ, ਛੱਡ ਦਿੱਤਾ, ਸੰਸਾਰ ਦੀ ਬਿਸ਼ਰਮੀ ਤਿਆਗ ਕੇ ਨਾ ਖੋਟੇ ਕਰਮਾਂ ਵਿੱਚ ਲੱਗ ਜਾਂਦੀ ਹੈ।
ਸਵਾਦ ਹੇਤ ਕਰਹੀ ਮਿਲ ਕ੍ਰੀੜਾ,
ਤੇ ਭਾਵ ਕੇ ਸਵਾਦ ਵਾਸਤੇ ਮਿਲ ਕੇ ਪ੍ਰਾਏ ਪੁਰਖਾਂ ਦੇ ਨਾਲ ਕਾਮ ਵਾਸ਼ਨਾ ਭੋਗਦੀ ਹੈ।
ਤੇ ਜਮਦੂਤ ਕਹੇ ਜਬ ਆਏ,
ਜਦੋਂ ਜਮਦੂਤ ਆ ਕੇ ਉਸ ਨੂੰ ਪਕੜ ਲੈਂਦੇ ਹਨ ਨਾ,
ਜਾਏ ਘਸੀਟ ਦੇ ਸਜਾਏ,
ਕਹਿੰਦੇ ਘਸੀਟਦੇ ਹੋਏ ਜਮ ਲੈ ਜਾਂਦੇ, ਉਸ ਨੂੰ ਬੜੀ ਭਾਰੀ ਸਜ਼ਾ ਦਿੰਦੇ ਨੇ।
ਲੋਏ ਥੰਬ ਕੋ ਲਾਲ ਤਪਾਏ, ਖੈਂਚ ਤਾਏ ਕੇ ਸੰਗ ਲਗਾਏ,
ਕਹਿੰਦੇ ਲੋਹੇ ਦੇ ਥੰਬਲਿਆਂ ਨੂੰ ਲਾਲ ਕਰ ਕਰਕੇ ਨਾ ਖਿੱਚ ਖਿੱਚ ਕੇ ਉਸ ਨੂੰ ਲਗਾਉਂਦੇ ਨੇ ਥੰਬਲੇ ਦੇ ਨਾਲ ਘੁੱਟ ਘੁੱਟ ਕੇ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਹੈ, ਪਰਤ ਰਾਵਣ ਜਾਹੇ ਸਹੀ ਤਾਲਾ ਜੀ ਤਪਤ ਥੰਮ ਗਲ ਲਾਤਿਆ, ਤੱਤੇ ਥੰਮਾਂ ਦੇ ਨਾਲ ਲਾਏ ਜਾਂਦੇ, ਬੜੇ ਦੁੱਖ ਭੋਗਦੀਆਂ।
ਇਤਿਹਾਦਕ ਦੁੱਖ ਦੇ ਘਨੇਰਾ,
ਇਤਿਹਾਦਕ ਬੜਾ ਭਿਆਨਕ ਦੁੱਖ ਭੋਗਣਾ ਪੈਂਦਾ ਹੈ।
ਕੌਣ ਪੁਕਾਰ ਸੁਣੈ ਤਿਸ ਬੇਰਾ,
ਉਸ ਵੇਲੇ ਕੌਣ ਪੁਕਾਰਾਂ ਸੁਣਨ ਵਾਲਾ, ਕੋਈ ਨੀ ਪੁਕਾਰ ਸੁਣਦਾ ਉਸ ਵੇਲੇ।
ਜਗ ਮੈਂ ਨਿੰਦਾ ਕਸ਼ਟ ਅਗਾਰੇ,
ਇਸ ਸੰਸਾਰ ਦੇ ਵਿੱਚ ਉਸ ਨੂੰ ਬੜਾ ਭਿਆਨਕ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ, ਬੜੀ ਨਿੰਦਾ ਕਰਦੇ ਉਸ ਦੀ ਲੋਕ।
ਜਗ ਮੈਂ ਨਿੰਦਾ ਕਸ਼ਟ ਅਗਾਰੇ,
ਭਾਵ ਇੱਥੇ ਉਹ ਨਿੰਦਾ ਕਰਦੇ ਆ ਲੋਕ, ਤੇ ਅੱਗੇ ਜਾ ਕੇ ਉਸ ਨੂੰ ਬੜਾ ਦੁੱਖ ਭੋਗਣਾ ਪੈਂਦਾ, ਤੱਤੇ ਥੰਮਾਂ ਦੇ ਨਾਲ ਲਾਇਆ ਜਾਂਦਾ।
ਅਸਗਤ ਹੈ ਵਿਚਾਰਨ ਨਾਰੀ,
ਐਸੀ ਭਾਵ ਦੁਰਦਸ਼ਾ ਹੁੰਦੀ ਹੈ ਕੁਕਰਮ ਕਰਨ ਵਾਲੇ ਇਸਤਰੀਆਂ ਦੀ।
ਪਤੀਵਰਤਾ ਕੋ ਜਸ ਜਗ ਮਾਈ।
ਪਤੀਵਰਤਾ ਇਸਤਰੀ ਦਾ ਜਸ ਇਸ ਸੰਸਾਰ ਵਿਚ ਹੁੰਦਾ।
ਆਗੇ ਅਨੇਕ ਵਿਧਨ ਸੁਖ ਪਾਏ,
ਅੱਗੇ ਜਾ ਕੇ ਅਨੇਕਾਂ ਪ੍ਰਕਾਰ ਦੇ ਸੁਖ ਪ੍ਰਾਪਤ ਹੁੰਦੇ ਆ।
ਦੀਰਘ ਦ੍ਰਿਸ਼ਟ ਦੇਖ ਕਰ ਐਸੇ ਨੇ ਵਿਚਾਰ ਕਰੋ ਪੁਨ ਤੈਸੇ।
ਸਤਿਗੁਰੁ ਜੀ ਆਖਦੇ ਨੇ ਦੂਰ ਅੰਦੇਸ਼ੀ ਨਾਲ ਤੱਕ ਕੇ ਨਾ ਗਿਆਨ ਦੀ ਨਜ਼ਰ ਦੇ ਨਾਲ ਦੜਾਓ, ਆਪਣੇ ਮਨ ਵਿਚ ਵਿਚਾਰ ਕਰੋ ਤੇ ਅੱਗੇ ਵਾਸਤੇ ਐਸਾ ਖੋਟਾ ਕਰਮ ਨਹੀਂ ਕਰਨਾ।
ਸ਼ਾਤੀਆ ਸੁਨ ਕਰ ਬਚ ਗੁਰ ਕੇ।
ਉਹ ਸ਼ਾਹੂਕਾਰ ਦੀ ਘਰ ਵਾਲੀ ਸ਼ਾਹੂਕਾਰਨੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਪਾਵਨ ਪਵਿੱਤਰ ਬਚਨ ਸਰਵਣ ਕਰਕੇ
ਪਰੀ ਪਾਏ ਪਰ ਜਮ ਡਰ ਕਰਕੇ,
ਜਮਾਂ ਦੇ ਡਰ ਕਰਕੇ ਨਾ ਸਤਿਗੁਰੂ ਮਹਾਰਾਜ ਜੀ ਦੇ ਚਰਣਾ ਤੇ ਝੁਕ ਗਈ ਕਿ ਜਮ ਬੜਾ ਮਾਰਦੇ ਕੁੱਟਦੇ, ਬੜਾ ਡਰ ਲੱਗਦਾ ਜਮਾਂ ਕੋਲੋਂ।
ਏ ਸੰਤੋ ਮੈਂ ਅੱਗ ਕੀਏ ਭਾਰੀ, ਬਖਸ਼ੋ ਆਈ ਸ਼ਰਨ ਤੁਮਾਰੇ।
ਹੇ ਸੰਤ ਜੀ, ਮੈਂ ਬੜੇ ਭਾਰੀ ਪਾਪ ਕੀਤੇ ਆਪਣੀ ਜ਼ਿੰਦਗੀ ਦੇ ਵਿਚ, ਇੱਕ ਵਾਰ ਮੈਨੂੰ ਬਖਸ਼ ਲਓ, ਜੋ ਇਹ ਕੀਤੇ ਹੋਏ ਮੇਰੇ ਗੁਨਾਹ ਮੈਨੂੰ ਮੁਆਫ ਕਰ ਦਿਓ।
ਗੁਰ ਕਹਿ ਪਾਛਲ ਬਖਸ਼ੇ ਸੋ ਬੋਰ ਅਗਾੜੀ ਕਰੋ ਨਾ ਕੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਬੀਬੀ ਪਿਛਲੇ ਗੁਨਾਹ ਕੀਤੇ ਹੋਏ ਤੇਰੇ ਸਾਰੇ ਮੁਆਫ ਕਰ ਦਿੱਤੇ ਹੈ ਤੇ ਅੱਗੇ ਵਾਸਤੇ ਅਜਿਹੇ ਗੁਨਾਹ ਨਾ ਕਰੀ, ਪਾਪ ਨਾ ਕਰੀ।
ਪਤੀ ਆਇਸ ਕੇ ਰੋ ਅਨਸਾਰੀ, ਸਿਮਰੋ ਸਤ ਨਾਮ ਸੁਖ ਕਾਰੇ।
ਪਤੀ ਦੀ ਆਗਿਆ ਵਿਚ ਰਹਿ ਕੇ ਪਤੀ ਦੇ ਹੁਕਮ ਦੇ ਅਨੁਸਾਰ ਚੱਲੋ ਤੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਜਪੋ, ਅੱਗੇ ਇਹ ਸੁਖ ਪ੍ਰਾਪਤ ਹੋਵੇਗਾ।
ਅਸੀਂ ਉਪਦੇਸ਼ ਦੀਨ ਤਿੰਨ ਤਾਈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਪਾਵਨ ਪਵਿੱਤਰ ਉਪਦੇਸ਼ ਉਸ ਸ਼ਾਹੂਕਾਰਨੀ ਨੂੰ ਬਖਸ਼ਿਸ਼ ਕੀਤਾ।
ਹਰੀ ਬਤੀਤ ਰਹਿਣ ਜਗ ਸਾਈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਤ ਉਥੇ ਬਤੀਤ ਕੀਤੀ ਜਗਤ ਦੇ ਮਾਲਕ ਸਤਿਗੁਰਾਂ ਨੇ।
ਦੰਪਤ ਕੇ ਉਰ ਦੇ ਕਰ ਸ਼ਾਂਤਾ,
ਉਹ ਭਾਵ ਕੇ ਪਤੀ ਪਤਨੀ ਦੋਨਾਂ ਨੂੰ ਸ਼ਾਂਤੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ।
ਗਮਨ ਕੀਨ ਮਾਰਗ ਸੁਖ ਦਾਤਾ,
ਸੁਖਾਂ ਦੇ ਦਾਤੇ ਉਹਨਾਂ ਨੂੰ ਉਪਦੇਸ਼ ਬਖਸ਼ ਕੇ ਸ਼ਾਂਤੀ ਬਖਸ਼ ਕੇ ਅੱਗੇ ਚੱਲੇ ਹੈ।
ਇੱਕ ਪੁਰ ਆਵਾ ਬੋਰ ਅਗਾਰੀ,
ਇਹ ਸੱਤ ਘਰਾਂ ਤੋਂ ਨੇੜੇ ਹੀ ਅੱਗੇ ਇੱਕ ਨਗਰ ਆਇਆ ਦੀਪਾਲਪੁਰ। ਹਾਂਜੀ,
ਜਾਏ ਪਹੁੰਚੇ ਤਾਏ ਮਜਾਰੇ।
ਉਸ ਨਗਰ ਦੇ ਵਿਚ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਕੇ ਸੁਭਾਇਮਾਨ ਹੋਏ।
ਰਹਿਣ ਰਹਿਣੇ ਖੋਜਤ ਥਾਏ।
ਸਤਿਗੁਰੂ ਮਹਾਰਾਜ ਰਾਤ ਕੱਟਣ ਵਾਸਤੇ ਨਾ ਜਗ੍ਹਾ ਢੂੰਡਦੇ ਹੈ, ਲੱਭਦੇ ਹੈ ਕਿ ਰਾਤ ਕੱਟਣੀ ਹੈ, ਕਿਤੇ ਜਗ੍ਹਾ ਮਿਲ ਜਾਏ।
ਜਿਨ ਕੀਨੇ ਬ੍ਰਹਿਮੰਡ ਬਣਾਏ,
ਜਿਨ੍ਹਾਂ ਨੇ ਸਾਰੀ ਬ੍ਰਹਿਮੰਡ ਧਰਤੀ ਬਣਾਈ ਹੈ ਨਾ ਜਿਹੜੇ ਸਤਿਗੁਰਾਂ ਨੇ, ਹਾਂਜੀ,
ਤਹਾਂ ਬਸੇਰਾ ਦੇਤ ਨਾ ਕੋ।
ਉਸ ਧਰਤੀ ਤੇ ਬੈਠਣ ਵਾਸਤੇ ਸਤਿਗੁਰਾਂ ਨੂੰ ਇਹ ਲੋਕ ਬੈਠਣ ਨਹੀਂ ਦਿੰਦੇ, ਸਤਿਗੁਰਾਂ ਨੂੰ ਉਠਾ ਦਿੰਦੇ।
ਬੈਠੇ ਜਾਂ ਉਠਾ ਮੈਂ ਸੋ,
ਜਿੱਥੇ ਵੀ ਸਤਿਗੁਰੂ ਜੀ ਬੈਠਦੇ ਨਾ ਉਥੋਂ ਇਹ ਲੋਕ ਸਤਿਗੁਰਾਂ ਨੂੰ ਉਠਾਉਂਦੇ, ਉੱਠ ਜਾਓ ਇਥੋਂ।
ਮੰਦ ਮਤੀ ਪਿਕ ਨਰ ਤੇ ਥਾਏ,
ਇਹ ਮੰਦ ਮਤੀ ਵਾਲੇ ਲੋਕ ਭਾਵ ਵਿਗੜੇ ਹੋਏ ਨਾ, ਇਹ ਲੋਕ ਬੜੀ ਖੋਟੀ ਮਤ ਦੇ ਧਾਰਨੀ ਹੈ।
ਪੁਰਤੇ ਵਹਿਰ ਪ੍ਰਭੂ ਪੁਨ ਆਏ,
ਇਹ ਨਗਰ ਤੋਂ ਬਾਹਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਗਏ।
ਉਤੋਂ ਕਸ਼ਟ ਯੁਤੇ ਇੱਕ ਫਕੀਰਾ,
ਇੱਕ ਫਕੀਰ ਸੀ ਜਿਸ ਨੂੰ ਬੜਾ ਭਿਆਨਕ ਦੁੱਖ ਸੀ।
ਨਿਸਬਾਸਰ ਪਾਵਤ ਪੀਰਾ,
ਦਿਨ ਤੇ ਰਾਤ ਬੜੇ ਦੁੱਖਾਂ ਨੂੰ ਭੋਗਦਾ ਉਹ ਰੋਗ ਕਰਕੇ।
ਦੇਖ ਦਇਆ ਨਿਧ ਕਰਨਾ ਆਏ, ਚੁੰਗੀ ਟਿਗ ਬੈਠੇ ਜਗ ਸਾਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਾ ਉਸ ਫਕੀਰ ਦੀ ਹਾਲਤ ਵੇਖ ਕੇ ਤਰਸ ਆ ਗਿਆ ਮੇਰੇ ਸਤਿਗੁਰਾਂ ਨੂੰ। ਉਹ ਝੁੱਗੀ ਦੇ ਵਿਚ ਸੀ, ਸਤਿਗੁਰੂ ਜੀ ਉਸ ਦੀ ਝੁੱਗੀ ਦੇ ਕੋਲ ਜਾ ਕੇ ਬੈਠ ਗਏ।
ਕਹੇ ਫਕੀਰ ਬੰਦ ਕਰ ਦੋ।
ਉਸ ਵੇਲੇ ਫਕੀਰ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਆਖਣ ਲੱਗਾ,
ਮੋਰ ਸਮੀਪ ਨ ਆਵਤ ਕੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਨੇੜੇ ਤੇ ਕੋਈ ਨੀ ਆਉਂਦਾ।
ਖਗ ਭਾਗੇ ਪਿਕ ਗਿਣਤੀ ਕਿਆ ਨਰ,
ਕਹਿੰਦੇ ਮਨੁੱਖਾਂ ਦੀ ਕਿਹੜੀ ਗੱਲ ਹੈ, ਮੈਨੂੰ ਵੇਖ ਕੇ ਤੇ ਪੰਛੀ ਵੀ ਡਰ ਕੇ ਭੱਜ ਜਾਂਦੇ ਚਲੇ ਜਾਂਦੇ ਨੇ।
ਤੁਮ ਆਏ ਮੋਹ ਪਰ ਕਰਣਾ ਕਰ,
ਸਤਿਗੁਰੂ ਜੀ ਤੁਸੀਂ ਆਇਓ ਮੇਰੇ ਤੇ ਬੜੀ ਮਹਾਨ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਸਤਿਗੁਰੂ ਜੀ, ਮਾਰਗ ਚਰਨ ਪਾ ਕੇ ਮੇਰੀ ਇਸ ਝੁੱਗੀ ਨੂੰ ਪਵਿੱਤਰ ਕਰ ਦਿੱਤਾ, ਝੌਂਪੜੀ ਨੂੰ
ਰਹਿਣ ਬਸੇਰਾ ਕਰਤੇ ਥਾਨਾ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਰਹਿਣ ਬਸੇਰਾ ਕੀਤਾ, ਰਾਤ ਕੱਟੀ।
ਨੈ ਪੋਡੇ ਬੈਠੇ ਗਤ ਦਾਨਾ।
ਮੁਕਤੀ ਦੇ ਦਾਤੇ ਸਤਿਗੁਰੂ ਜੀ ਸਾਰੀ ਰਾਤ ਸੁੱਤੇ ਨੀ, ਉਸ ਦੀ ਝੁੱਗੀ ਦੇ ਕੋਲ ਬੈਠੇ ਰਹੇ, ਉਸ ਦਾ ਪਾਰ ਉਤਾਰਾ ਕਰਨ ਵਾਸਤੇ।
ਸਭ ਨੇ ਸੰਕੁਸ਼ਟੀ ਸੰਕਟ ਪਾਵੇ।
ਤੇ ਉਹ ਜੋ ਕੋਹੜੀ ਸੀ ਨਾ, ਉਹ ਸੰਤ ਤੇ ਕੋਹੜੀ ਸੀ, ਬੜਾ ਭਿਆਨਕ ਰੋਗ ਸੀ ਕੋਹੜ ਦਾ, ਤੇ ਕੋਹੜ ਦੇ ਨਾਲ ਵਿਰਲਾਪ ਕਰਦਾ ਸੀ।
ਹਾਏ ਹਾਏ ਕਹਿ ਕਹਿ ਬਿਲ ਲਾਵੇ।
ਹਾਏ ਹਾਏ ਕਰਕੇ ਵਿਰਲਾਪ ਕਰਦਾ ਹੈ।
ਦੋਏਰਾ ਅਰਧ ਨਿਸਾ ਬੀਤੀ ਜਾਵੇ, ਸ਼੍ਰੀ ਬੇਦੀ ਕੁਲ ਕੇਤ।
ਅੱਧੀ ਰਾਤ ਜਦੋਂ ਬੀਤ ਗਈ ਨਾ, ਬੇਦੀ ਕੁਲ ਦੇ ਚਿਰਾਗ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਸ਼ਬਦੀ ਉਚਾਰਨ ਕੀਨ ਤਬ ਸੰਕਟ ਕੱਟਨੇ ਹੇਤ।
ਉਸ ਕੋੜੀ ਦੇ ਦੁੱਖਾਂ ਦਲਿੱਦਰਾਂ ਨੂੰ ਦੂਰ ਕਰਨ ਵਾਸਤੇ ਮੇਰੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਵਿਸਥਾਰ ਹੈ, ਆਪਾਂ ਵਿਚਾਰ ਕੱਲ ਨੂੰ ਕਰਾਂਗੇ ਇਸ ਸ਼ਬਦ ਦੀ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਨਾਸਰੀ ਮਹੱਲਾ ਪਹਿਲਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣਾ ਸਭ ਸੋਏ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗ ਹੈ ਬੈਸਣ ਨਾਹੀ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਉਂ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਇਹ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਮੇਰੇ ਸਤਿਗੁਰਾਂ ਨੇ ਉਚਾਰਿਆ, ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ, ਤੇ ਜਿਸ ਤਰ੍ਹਾਂ ਸਤਿਗੁਰੂ ਜੀ ਸ਼ਬਦ ਗਾਇਨ ਕਰਦੇ ਹਨ, ਇਸ ਦਾ ਭਿਆਨਕ ਕੋਹੜ ਦਾ ਰੋਗ ਦੂਰ ਹੁੰਦਾ ਜਾਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਇਹ ਮਹਾਨ ਕਿਰਪਾ ਕੀਤੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ।